ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਬ ਲਾਉ ਨਹੀਂ ਭਾਵ ਲਿਲਾਰ ਉਦੈ ਤਬ ਲਾਉ ਪ੍ਰਮ ਤੇ ਫਿਰ ਤੇ ਬਹੁਤ ਆਇਓ ਕਲ ਘੋਰ ਸਮੁੰਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਜੈ ਮਥੁਰਾ ਜਗ ਤਾਰਨ ਕਉ ਅਵਤਾਰ ਬਣਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰ ਬਣਾਇਓ ਧਰਨ ਗਗਨ ਨਵ ਖੰਡ ਮਹ ਜੋਤ ਸਰੂਪੀ ਰਹਿਓ ਭਰ ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪਰ ਤਖ ਹਰ ਸੁਕਹੁ ਤਲ ਗੁਰ ਸੇਵੀਐ ਐਨਤ ਸਹਿਜ ਸੁਭਾਈ ਦਰਸਨ ਪਰਤਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਬਤ ਖਸੰਦੀ ਨੂਰ ਅਰਸੋ ਕੁਰਸੋ ਚੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹੁ ਸਿਰ ਸਾਂਦੈ ਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੁ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਭਿਆਸ ਇਹ ਨਾ ਆਖੀਐ ਜਿਨ ਕੇ ਮਨ ਮੇ ਭਰਮ ਤਿਨ ਕੇ ਦਿੱਤੇ ਨਾਨਕਾ ਇਹੋ ਜਿਹਾ ਧਰਮ
ਪਰਮ ਸਤਿਕਾਰ ਯੋਗ ਪਤ ਪਾਵਨ ਕਿਰਪਾ ਨਿਦਾਨ ਭਗਤ ਵਤਸਲ ਗੁਰੂ ਗਰੀਬ ਨਿਵਾਸ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਜਹਰਾ ਜਹੂਰ ਹਾਜ਼ਰਾ ਹਜੂਰ ਸ਼ਤਰ ਚਬਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਜੁੜ ਬੈਠੀ ਗੁਰੂ ਸਾਹਿਬ ਸੰਗਤ ਜੀ ਆਓ ਆਪਣੀ ਮਨ ਦੀ ਪਵਿੱਤਰਤਾ ਔਰ ਇਕਾਗਰਤਾ ਵਾਸਤੇ ਸਤਿਗੁਰੂ ਮਹਾਰਾਜ ਦੇ ਚਰਨਾਂ ਵਿਚ ਮਨ ਜੋੜ ਕੇ ਸੋ ਆਪਣੇ ਮਨ ਨੂੰ ਇਕਾਗਰ ਕਰਕੇ ਕਥਾ ਸਰਵਣ ਕਰਨ ਵਾਸਤੇ ਮਨ ਦੀ ਇਕਾਗਰਤਾ ਵਾਸਤੇ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਬੜੇ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਸ ਦੇ ਚਰਨਾਂ ਵਿਚ ਬਹਿ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਉਸ ਤੋਂ ਬਾਅਦ ਕਲ ਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਜ ਧਿਆਨਾਂ ਦੇ ਮਹਾਂਭਾਗ ਸੰਸਾਰ ਗੁਰਮੁਖ ਪਿਆਰਿਆਂ ਦੇ ਕੋਲੋਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪਿੱਤਰ ਪਾਵਨ ਬਾਣੀ ਦਾ ਮਰਜ਼ਾਦਾ ਅਨੁਸਾਰ ਰਾਗਾਂ ਵਿਚ ਕੀਰਤਨ ਸੁਣਿਆ ਹੈ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੁਣ ਕਿਰਪਾ ਕਰਕੇ ਜੋ ਤੁਹਾਡੇ ਇਸ ਗੁਰੂ ਘਰ ਦੇ ਵਿੱਚ ਸਤਿਗੁਰੂ ਨੇ ਕਿਰਪਾ ਕੀਤੀ ਹੋਈ ਹੈ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਪ੍ਰਾਰੰਭ ਹੈ ਸੋ ਆਪ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਕਰਵਾ ਰਹੇ ਹਨ ਸੋ ਆਓ ਸੁਣ ਕੇ ਆਪਣਾ ਜੀਵਨ ਸਫਲਾ ਕਰੀਏ। ਕੱਲ ਦੀ ਕਥਾ ਵਿੱਚ ਆਪ ਜੀ ਨੇ ਸੁਣਿਆ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੇ 12 ਤੋਂ ਵਧੀਕ 33 ਸਲੋਕ ਹਨ ਸੋ 33 ਸਲੋਕਾਂ ਦੀ ਪਾਠ ਤੇ ਕਥਾ ਸੰਪੂਰਨ ਗੁਰੂ ਦੀ ਕਿਰਪਾ ਨਾਲ ਕੱਲ ਹੋ ਗਈ ਸੀ ਸੋ ਆਓ ਅੱਜ ਆਪਾਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਤੀਜੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਚੋਜੀ ਪ੍ਰੀਤਮ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਚਾਰੇ ਹੋਏ ਸਲੋਕ 12 ਤੋਂ ਵਧੀਕ ਜੋ ਹਨ ਉਨ੍ਹਾਂ ਦਾ ਪਾਠ ਤੇ ਵਿਆਖਿਆ ਸੁਣ ਕੇ ਆਪਾਂ ਗੁਰੂ ਕੇ ਚਰਨਾਂ ਵਿਚ ਮਨ ਦੀ ਇਕਾਗਰਤਾ ਨਾਲ ਸੋ ਸਤਿਗੁਰੂ ਤੋਂ ਦਾਤਾਂ ਪ੍ਰਾਪਤ ਕਰੀਏ। ਅੱਜ ਸੰਗਰਾਂਦ ਦਾ ਦਿਹਾੜਾ ਵੀ ਹੈ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਸੋ ਆਪ ਜੀ ਨੇ ਸੰਗਰਾਂਦ ਦੇ ਮੌਕੇ ਤੇ ਗੁਰੂ ਕੀ ਬਾਣੀ ਸਰਵਣ ਕੀਤੀ ਹੈ ਸੋ ਅੱਸੂ ਦੇ ਮਹੀਨੇ ਦਾ ਪਹਿਲਾ ਦਿਨ ਹੈ ਇਹਦਾ ਭਾਵ ਹੁੰਦਾ ਹੈ ਕਿ ਸਤਿਗੁਰੂ ਕਿਰਪਾ ਕਰਨ ਸਾਨੂੰ ਕਿ ਸਾਨੂੰ ਜਿਹੜਾ ਅੱਸੂ ਦਾ ਮਹੀਨਾ ਹੈ ਗੁਰੂ ਮਹਾਰਾਜ ਆਪਣੇ ਚਰਨਾਂ ਵਿਚ ਬਤੀਤ ਕਰਾਉਣ ਔਰ ਆਪ ਜੀ ਦੇ ਚਰਨਾਂ ਕੋਲ ਦਿੱਤੀ ਬਖਸ਼ਿਸ਼ ਕਰਨ ਸੋ ਗੁਰਮੁਖ ਪਿਆਰਿਓ ਇਹ ਗੁਰੂ ਕਿਰਪਾ ਜ਼ਰੂਰ ਕਰਨਗੇ ਔਰ ਹੋਵੇਗੀ ਪਰ ਨਾਲ ਬੇਨਤੀ ਇਤਨੀ ਕਹਿ ਕਿ ਜਿਵੇਂ ਅੱਜ ਸੰਗਰਾਂਦ ਵਾਲੇ ਦਿਨ ਸੰਗਤ ਆਈ ਹੈ ਗੁਰੂ ਘਰ ਵਿਚ ਇਸ ਤਰ੍ਹਾਂ ਰੋਜ਼ ਹੀ ਆਉਣਾ ਚਾਹੀਦਾ ਹੈ ਕਿਉਂਕਿ ਗੁਰੂ ਘਰ ਦੀ ਮਰਿਆਦਾ ਜੋ ਹੈ ਇਹ ਨਿੱਤ ਕਰਮੀ ਹੈ ਨਿਮਿਤ ਕਰਮੀ ਨਹੀਂ। ਭਾਵ ਇਹ ਨਹੀਂ ਕਿ ਅਸੀਂ ਇੱਕ ਦਿਨ ਤਾਂ ਬਹੁਤ ਜ਼ੋਰ ਲਾ ਕੇ ਸਾਰਾ ਕੁਛ ਕਰੀਏ ਮੁੜ ਕੇ ਜ਼ਮੀਨ ਆਈਏ ਨਹੀਂ ਭਾਈ ਰੋਜ਼ ਆਇਆ ਕਰੋ ਗੁਰੂ ਕੇ ਚਰਨਾਂ ਵਿਚ ਬਹੁਤਾ ਨਹੀਂ ਥੋੜਾ ਸਮਾਂ ਲਾ ਕਰਕੇ ਆਪਣਾ ਜੀਵਨ ਸਫਲਾ ਕਰਿਆ ਕਰੋ। ਭਾਈ ਗੁਰਦਾਸ ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਭਾਈ ਗੁਰਦਾਸ ਨੇ ਸੋ ਸੂਕਸ਼ਮ ਹੰਕਾਰ ਬੰਦੇ ਵਿਚ ਰਹਿ ਜਾਂਦਾ ਹੈ ਕਈ ਵਾਰੀ ਵੱਡੇ ਵੱਡੇ ਮਹਾਂਪੁਰਖਾਂ ਚ ਰਹਿ ਜਾਂਦਾ ਹੈ ਤਿੰਨ ਪ੍ਰਕਾਰ ਦਾ ਹੰਕਾਰ ਹਉਮੈ ਮੰਨਿਆ ਗਈ ਹੈ ਮਾਇਆ ਜੋ ਜੜ ਤੇ ਚੇਤਨ ਤੇ ਸੂਕਸ਼ਮ ਜੜ ਤੇ ਚੇਤਨ ਮਾਇਆ ਨੂੰ ਬਹੁਤ ਲੋਕ ਅਭਾਵ ਕਰ ਲੈਂਦੇ ਹਨ ਪਰ ਸੂਕਸ਼ਮ ਮਾਇਆ ਬੜੇ ਬੜੇ ਮਹਾਂਪੁਰਖਾਂ ਵਿਚ ਵੀ ਕਈ ਵਾਰੀ ਰਹਿ ਜਾਇਆ ਕਰਦੀ ਹੈ। ਭਾਈ ਗੁਰਦਾਸ ਨੇ ਵੀ ਐਸੇ ਬਚਨ ਕਹੇ ਜੇ ਗੁਰਸੰਗ ਪਲਟਿਆ ਸਿੱਖ ਸਿਦਕ ਨਾ ਹਾਰੇ ਤੋ ਇਹ ਬਚਨ ਕਹਿਣ ਤੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀਨ ਦੁਨੀਆਂ ਦੇ ਮਾਲਕ ਸੋਢੀ ਪ੍ਰੀਤਮ ਸੋ ਸੋਚਿਆ ਉਨ੍ਹਾਂ ਨੇ ਕਿ ਜੇ ਸਿੱਖ ਦੇ ਮਨ ਵਿਚ ਇੰਨੀ ਕੁ ਸੂਕਸ਼ਮ ਹਉਮੈ ਰਹਿ ਗਈ ਤਾਂ ਇਹਦਾ ਪਾਰ ਨਿਸਤਾਰਾ ਨਹੀਂ ਹੋਣਾ। ਗੁਰਮੁਖ ਪਿਆਰਿਓ ਆਪਣੇ ਸਾਹਮਣੇ ਹੀ ਹੈ ਕਈ ਗੱਲਾਂ ਉਨ੍ਹਾਂ ਦਾ ਧਿਆਨ ਕਰ ਲਿਆ ਕਰੋ। ਆਹ ਤੁਹਾਡੇ ਗੱਡੀਆਂ ਵਿਚ ਇੰਜਣ ਚੱਲਦੇ ਨੇ ਉਹਦੇ ਵਿਚ ਜੇ ਤੇਲ ਮੁੱਕ ਜਾਵੇ ਤਾਂ ਹਵਾ ਭਰ ਜਾਂਦੀ ਹੈ ਔਰ ਜਿੰਨਾ ਚਿਰ ਉਹਦੀ 100% ਹਵਾ ਨਹੀਂ ਨਿਕਲਦੀ ਉਹ ਸਟਾਰਟ ਨਹੀਂ ਹੁੰਦਾ ਹੈ। ਸੋ ਜਿੰਨਾ ਚਿਰ 100% ਹਵਾ ਨਾ ਨਿਕਲੇ ਉਨਾ ਚਿਰ ਤੇਲ ਵੀ ਹੈ ਇੰਜਣ ਵੀ ਹੈ ਸੈਲਫ ਵੀ ਹੈ ਸਭ ਕੁਛ ਹੈ ਪਰ ਸਟਾਰਟ ਨਹੀਂ ਹੁੰਦਾ ਪੂਰੀ ਤਰ੍ਹਾਂ। ਇਸੇ ਤਰ੍ਹਾਂ ਹੀ ਜੇ ਜੀਵ ਦੇ ਅੰਦਰ ਵੀ ਹਉਮੈ ਰੂਪੀ ਹਵਾ ਥੋੜੀ ਜਿਹੀ ਰਹਿ ਜਾਵੇ ਥੋੜੀ ਮਾਤਰ ਵੀ ਉਹ ਵੀ ਭਾਈ ਨਾਮ ਬਾਣੀ ਵਿਚ ਸਟਾਰਟ ਨਹੀਂ ਹੋ ਸਕਦਾ ਉਹ ਵੀ ਵਾਹਿਗੁਰੂ ਨਾਲ ਜੁੜਨ ਤੋਂ ਫਿਰ ਵੀ ਵਾਂਝਾ ਰਹਿ ਜਾਂਦਾ ਕਿਉਂਕਿ ਵਿੱਥ ਉਹ ਫਿਰ ਰਹਿ ਜਾਂਦੀ ਹੈ ਹਉਮੈ ਦੇ ਕਾਰਨ। ਸੋ ਇਸੇ ਕਰਕੇ ਗੁਰੂ ਜੀ ਨੇ 100% ਉਹਨੂੰ ਪੂਰਾ ਬ੍ਰਹਮ ਗਿਆਨੀ ਮਹਾਂਪੁਰਖ ਸੀ ਔਰ ਇੰਨੀ ਕੁ ਹਵਾ ਕੱਢਣ ਵਾਸਤੇ ਵੀ ਸੋ ਉਹ ਆਪ ਜੀ ਨੂੰ ਪਤਾ ਹੀ ਹੈ ਕਿ ਘੋੜੇ ਲੈਣ ਵਾਸਤੇ ਭੇਜਿਆ ਘੋੜਿਆਂ ਦਾ ਸੌਦਾ ਕਰ ਲਿਆ ਜੋ ਮੋਹਰਾਂ ਦੀਆਂ ਖੁਰਜੀਆਂ ਲੈ ਕੇ ਗਏ ਸੀ ਔਰ ਗੁਰੂ ਨੇ ਐਸੀ ਮਾਇਆ ਫੇਰੀ ਕਿ ਉਹ ਠੀਕਰੀਆਂ ਦੱਸਣ। ਸੋ ਉਥੇ ਮਨ ਵਿਚ ਹੋਇਆ ਕਿ ਹੁਣ ਸੌਦਾ ਕਰ ਲਿਆ ਕੀ ਮੂੰਹ ਦਿਖਾਵਾਂਗੇ ਤੰਬੂ ਪਾੜ ਕੇ ਪਿੱਛੋਂ ਦੀ ਨਿਕਲ ਕੇ ਕਾਂਸੀਪੁਰੀ ਪਹੁੰਚ ਗਿਆ। ਉਥੇ ਪਹੁੰਚਿਆ ਸੋ ਉਥੇ ਜਾ ਕਰਕੇ ਜਦੋਂ ਉਥੇ ਜਾ ਕਰਕੇ ਵਿਦਵਾਨ ਸੀ ਉਥੋਂ ਦੇ ਰਾਜੇ ਨੇ ਕਥਾ ਆਦਿ ਸੁਣੀ ਸਿੱਖ ਸੰਗਤਾਂ ਨੇ ਕਥਾ ਸੁਣੀ ਨੰਗੇ ਚਰਨੀ ਉਥੇ ਪਹੁੰਚਿਆ ਰਾਹ ਜੋੜੇ ਟੁੱਟ ਗਏ ਵਸਤਰ ਪਾਟ ਗਏ ਬੜੀ ਤਕਲੀਫ ਨਾਲ ਕਿੱਥੇ ਕਾਬਲ ਔਰ ਕਿੱਥੇ ਕਾਂਸੀ ਬਨਾਰਸ ਆਪ ਹੀ ਹਿਸਾਬ ਲਾ ਲੋ। ਸੋ ਇੰਨੀ ਵਾਰ ਤੁਰ ਕੇ ਜਾਣਾ ਸੋ ਫਿਰ ਉਹ ਰਾਜੇ ਰਾਜਾ ਸੇਵਕ ਬਣ ਗਿਆ, ਰੋਜ਼ ਕਥਾ ਸੁਣਿਆ ਕਰੇ। ਜਿਹੜੇ ਰਾਜੇ ਦੇ ਕੋਲ ਰੱਖੇ ਹੋਏ ਸੀ ਵਿਦਵਾਨ ਬ੍ਰਾਹਮਣ, ਉਹ ਬ੍ਰਾਹਮਣਾਂ ਨੇ ਫਿਰ ਕਈ ਤਰ੍ਹਾਂ ਦੇ ਸਵਾਲ ਵੀ ਕੀਤੇ। ਧਿਆਨ ਰੱਖੋ, ਮੈਂ ਗੱਲ ਕਰ ਰਿਹਾ ਆਪਣੇ ਗੁਰੂ ਘਰ ਆਉਣ ਦੀ। ਉਹਨਾਂ ਨੇ ਸਵਾਲ ਕੀਤੇ ਤਿੰਨ, ਕਹਿਣ ਲੱਗੇ ਜੀ ਭਾਈ ਸਾਹਿਬ ਜੀ, ਇੱਕ ਤੇ ਦੱਸੋ ਵੀ ਤੁਸੀਂ ਜਿਹੜਾ ਅੰਮ੍ਰਿਤਸਰ ਸਾਹਿਬ ਹੈ ਉਹਦੀ ਸਾਰਿਆਂ ਨਾਲੋਂ ਵਿਸ਼ੇਸ਼ਤਾ ਕਹਿੰਦੇ ਹੋ, ਉਹਦੀ ਕੀ ਵਿਸ਼ੇਸ਼ਤਾ ਤੁਹਾਨੂੰ ਵੇਦਾਂ ਮੁਤਾਬਕ ਦੱਸੋ। ਤੇ ਦੂਜਾ ਜਿਹੜਾ ਵਾਹਿਗੁਰੂ ਮੰਤਰ ਹੈ, ਤੁਸੀਂ ਕਹਿੰਦੇ ਵੀ ਇਹ ਵਾਹਿਗੁਰੂ ਗੁਰਮੰਤਰ ਹੈ ਜਾਂ ਪਹੁੰਮੈ ਖੋਈ, ਔਰ ਵਾਹਿਗੁਰੂ ਮੰਤਰ ਦੀ ਬੜੀ ਭਾਰੀ ਵਿਸ਼ੇਸ਼ ਤੁਸੀਂ ਦੱਸ ਰਹੇ ਹੋ ਵਿਸ਼ੇਸ਼ਤਾ, ਜਿਵੇਂ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿਚ ਹੀ ਆਪਣਾ ਲਿਖਿਆ ਹੈ, ਸੋ ਆਪਣੀ ਬਾਣੀ ਵਿਚ ਲਿਖਿਆ ਹੈ ਕਿ ਜੈਸੇ ਅਰਸਰ ਤੀਰਥ ਪਰਸ ਕੀਓ, ਜੁਗ ਚਾਰ ਚੜੇ ਕੈਲਾਸ ਰਹੋ, ਜੈਸੇ ਲਾਖ ਬਾਰ ਕੁਰਖੇਤਰ ਮੈਂ ਅਸਮੇਧ ਜਗ ਅਭੰਗ ਠਾਇਓ, ਜੈਸੇ ਕੋਟ ਵਰਸਤਪ ਉਰਧ ਮੁਖੀ ਬੈ ਸੰਤਰ ਮੈਂ ਤਨ ਦਾਹ ਦਇਓ। ਹੁਣ ਅੰਮ੍ਰਿਤ ਨਾਮ ਵਿਸ਼ੇਸ਼ ਕੀਤੀ ਜਿਨ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਭਾਵ ਵਾਹਿਗੁਰੂ ਮੰਤਰ ਇੰਨਾ ਬੜਾ ਭਾਰਾ ਮੰਤਰ ਹੈ ਕਿ ਕੈਲਾਸ਼ ਪਰਬਤ ਤੇ 42-43 ਲੱਖ ਸਾਲ ਚਾਰੇ ਯੁੱਗਾਂ ਦੀ ਚੌਂਕੜੀ ਪੂਰੀ ਹੁੰਦੀ ਹੈ, ਔਰ ਉਥੇ ਬਹਿ ਕੇ ਤਪ ਕਰ ਲਵੇ। ਕੁਲਖੇਤਰ ਦੇ ਵਿਚ ਦਾਨ ਕੀਤਾ, ਜੱਗ ਕੀਤਾ, ਬੜਾ ਭਾਰੀ ਫਲ ਮੰਨਿਆ ਗਿਆ ਕਿ ਇਕ ਜੱਗ ਕਰ ਲਈਏ ਤਾਂ 100-100 ਜੱਗ ਦਾ ਫਲ ਮਿਲਦਾ ਕੁਲਖੇਤਰ ਦੀ ਧਰਤੀ ਤੇ। ਔਰ ਉਥੇ ਭਾਈ ਸਾਹਿਬ ਕਹਿੰਦੇ ਜੀ ਉਥੇ ਲੱਖ ਬਾਰ ਲੱਖੀ ਐਸੇ ਜੱਗ ਕੀਤੇ ਜਾਣ ਔਰ ਜਿਨ੍ਹਾਂ ਉਨ੍ਹਾਂ ਦਾ ਫਲ ਬਣਦਾ। ਔਰ ਫਿਰ ਜੈਸੇ ਕੋਟ ਬਰਸ ਦਾ ਉਰਧ ਮੁਖੀ, ਜਿਵੇਂ ਕਰੋੜ ਸਾਲ ਪੁੱਠਾ ਲਮਕ ਕੇ ਆਪਣੇ ਦਰਖਤਾਂ ਨਾਲ ਪੈਰ ਬੰਨ੍ਹ ਕੇ ਪੁੱਠੇ ਲਮਕ ਕੇ ਭਜਨ ਕਰਦੇ ਨੇ ਕਈ ਲੋਕ। ਫਰੀਦ ਭਗਤ ਨੇ ਵੀ ਕੀਤਾ ਸੀ, ਸੰਗਲ ਨਾਲ ਆਪਣੇ ਚਰਨਾਂ ਨੂੰ ਬੰਨ੍ਹ ਕੇ ਪੁੱਠਾ ਲਮਕ ਕੇ ਖੂਹ ਵਿਚ ਭਗਤੀ ਕਰਦਾ ਸੀ। ਸੋ ਸਾਧ ਸੰਗਤ ਜੀ, ਐਸਾ ਵੀ ਕਰ ਲਈਏ ਜੈਸੇ ਕੋਟ ਬਰਸ ਕਰੋੜ ਸਾਲ ਤਪ ਉਰਧ ਮੁਖੀ ਬੈ ਸੰਤਰ ਮੈਂ ਤਨ ਦਾਹ ਦਇਓ। ਆਪਣੇ ਸਰੀਰ ਨੂੰ ਨਿੱਕਾ ਨਿੱਕਾ ਕੱਟ ਕੇ ਅਗਨ ਦੇ ਵਿਚ ਆਹੂਤੀਆਂ ਪਾ ਦੇਵੇ, ਐਨੀ ਤਪੱਸਿਆ ਕਰੇ। ਭਾਈ ਸਾਹਿਬ ਕਹਿੰਦੇ ਪੁਨੇ ਅੰਮ੍ਰਿਤ ਨਾਮ ਵਿਸ਼ੇਸ਼ ਕੀਤੀ, ਇਹਨਾਂ ਸਾਰਿਆਂ ਫਲਾਂ ਤੇ ਨਾਲੋਂ ਜ਼ਿਆਦਾ ਫਲ ਹੈ ਅੰਮ੍ਰਿਤਮਈ ਨਾਮ ਹੈ ਜਿਹੜਾ, ਉਹ ਕਿਹੜਾ ਨਾਮ ਜਿਨ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਬੋਲੋ ਸਾਰੀ ਸੰਗਤ ਭਾਈ, ਵਾਹਿਗੁਰੂ। ਇੰਨਾ ਫਲ ਹੈ ਗੁਰਮੁਖ ਪਿਆਰਿਓ ਵਾਹਿਗੁਰੂ ਕਹਿਣ ਦਾ। ਸੋ ਬ੍ਰਾਹਮਣ ਕਹਿਣ ਲੱਗੇ ਵਾਹਿਗੁਰੂ ਮੰਤਰ ਹੈ, ਇਹਦਾ ਮੰਤਰ ਕਿਉਂ ਤੁਸੀਂ ਕਹਿੰਦੇ ਹੋ, ਇਹਦੇ ਵਿਚ ਕੀ ਵਿਸ਼ੇਸ਼ਤਾ ਹੈ, ਵੇਦਾਂ ਮੁਤਾਬਕ ਦੱਸੋ ਇਹ ਵੀ। ਔਰ ਤੀਜਾ, ਤੁਸੀਂ ਬਾਕੀ ਗ੍ਰੰਥ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਕਿਉਂ ਕਹਿੰਦੇ ਹੋ? ਤੇ ਚੌਥਾ ਇੱਕ ਪ੍ਰਸ਼ਨ ਹੋਰ ਵੀ ਸੀ, ਕਹਿੰਦੇ ਤੁਸੀਂ ਜਿਹੜਾ ਗੁਰੂ ਦੀ ਮੱਤ ਵਿਚ ਆਵੇ ਉਹਨੂੰ ਪੰਥ ਕਹਿੰਦੇ ਹੋ, ਸਾਡੇ ਪੰਥ ਨੀ, ਪੰਥ ਨਾਮ ਰਸਤੇ ਦਾ ਹੁੰਦਾ। ਚਾਰ ਸਵਾਲ ਕੀਤੇ ਸੀ ਭਾਈ ਸਾਹਿਬ ਦੇ। ਸੋ ਜੇ ਆਪਾਂ ਚਾਰਾਂ ਦੀ ਵਿਆਖਿਆ ਕਰਨ ਲੱਗੇ, ਗੁਰਮੁਖੋ ਅੱਜ ਦੀ ਕਥਾ ਹੀ ਨਹੀਂ ਹੋਣੀ, ਮੈਂ ਇੱਕ ਦੀ ਤੁਹਾਨੂੰ ਦੱਸਾਂਗਾ, ਹੌਲੀ ਹੌਲੀ ਦੂਜੇ ਵੀ ਜੇ ਯਾਦ ਆ ਗਏ। ਸੋ ਕਰਾਂਗੇ ਗੱਲ, ਪਹਿਲੀ ਗੱਲ ਦਾ ਉੱਤਰ ਦਿੱਤਾ ਸੀ ਭਾਈ ਸਾਹਿਬ ਨੇ, ਕਹਿੰਦੇ ਜਿਵੇਂ ਚਾਰੇ ਵੇਦ ਪੜ੍ਹ ਲਵੋ ਔਰ 6 ਸਾਸਤਰ ਪੜ੍ਹ ਲਵੋ ਤੇ 18 ਪੁਰਾਣ ਪੜ੍ਹ ਲਵੋ, 27 ਸਿਮਰਤੀਆਂ ਪੜ੍ਹ ਲਵੋ, ਕੱਲੇ ਪੜ੍ਹ ਨਾ ਲਵੋ, ਇਹਨਾਂ ਦੀ ਤੁਸੀਂ ਵਿਆਖਿਆ ਕਰਨੀ ਸਿੱਖ ਲਵੋ, ਇਹਨਾਂ ਸਾਰਿਆਂ ਦੀ ਤੁਸੀਂ ਬਾਣੀ ਕੰਠ ਕਰ ਲਵੋ, ਕਿਉਂਕਿ ਵੇਦਾਂ ਦੀ ਬਾਣੀ ਜਿਹੜੀ ਬੜੀ ਔਖੀ ਹੈ ਗੁਰਮੁਖ ਪਿਆਰੋ, ਸੰਸਕ੍ਰਿਤ ਦੀ ਭਾਸ਼ਾ ਹੈ, ਬਹੁਤ ਔਖੀ ਆਉਂਦੀ ਹੈ। ਇਹ ਤਾਂ ਗੁਰੂ ਨੇ ਕਿਰਪਾ ਕੀਤੀ ਹੈ ਸਾਨੂੰ, ਐਸੀ ਵਿਸ਼ੇਸ਼ ਅੰਮ੍ਰਿਤ ਬਾਣੀ ਸਾਡੀ ਭਾਸ਼ਾ ਵਿਚ ਗੁਰੂ ਨੇ ਕਿਰਪਾ ਕਰ ਦਿੱਤੀ, ਨਹੀਂ ਬੜੀ ਵਿੰਗੇ ਟੇਢੇ ਢੰਗ ਨਾਲ ਵਰਤੋਂ ਕੀਤੀ ਹੋਈ ਸੀ ਸ਼ਬਦਾਂ ਦੀ, ਹਰੇਕ ਦੇ ਸਮਝ ਵਿਚ ਨਹੀਂ ਆਉਂਦਾ ਸੀ ਕਿ ਕਹਿੰਦਾ ਕੀ ਹੈ। ਅੱਜ ਤਾਂ ਉਹਨੂੰ ਕਮਲੇ ਸਮਝਦੇ, ਐਸੀ ਭਾਸ਼ਾ ਸੀ ਉਹ, ਜਿਵੇਂ ਕੋਈ ਬ੍ਰਾਹਮਣ ਜਾ ਰਹੇ ਸੀ ਕਿਸੇ ਪਿੰਡ ਵਿਚ ਵੀ, ਉਹ ਕਦੇ ਪਾਣੀ ਪੀਣ ਲੱਗੇ, ਉਨ੍ਹਾਂ ਦੇ ਨਾਲ ਦਾ ਇਕ ਬ੍ਰਾਹਮਣ ਸੀ ਸੰਸਕ੍ਰਿਤ ਬੋਲਦੇ ਸੀ, ਉਨ੍ਹਾਂ ਦੇ ਨਾਲ ਦਾ ਇਕ ਬ੍ਰਾਹਮਣ ਕੂਚ ਡਿੱਗ ਪਿਆ, ਉਹ ਭੱਜ ਕੇ ਪਿੰਡ ਚ ਗਿਆ, ਜਾ ਕੇ ਉਥੇ ਸੰਸਕ੍ਰਿਤ ਹੀ ਕਹਿੰਦਾ ਪੰਡਤੰ ਕੂਪੰਗਤੰ ਪੰਡਤੰ ਕੂਪੰਗਤੰ, ਉਹ ਕਹਿੰਦੇ ਤਾਂ ਕਮਲਾ ਹੈ ਕੋਈ, ਉਹ ਲੋਕੀ ਸਗੋਂ ਉਹਨੂੰ ਕੁੱਟਣ ਲੱਗ ਗਏ ਕਿ ਕਮਲਾ ਆ ਗਿਆ, ਪਕੜ ਲਿਆ ਲੋਕਾਂ ਨੇ, ਤੇ ਉਹ ਕਹੀ ਜਾਵੇ ਪੰਡਤੰ ਕੂਪੰਗਤੰ। ਹੁਣ ਕੋਈ ਪੜ੍ਹਿਆ ਲਿਖਿਆ ਆਇਆ, ਉਹ ਕਹਿਣ ਲੱਗੇ ਮਾਰਦੇ ਕਿਉਂ, ਇਹਦੇ ਤਾਂ ਨਾਲ ਦਾ ਬ੍ਰਾਹਮਣ ਖੂਜ ਡਿੱਗ ਪਿਆ, ਇਹ ਤਾਂ ਇਉਂ ਕਹਿੰਦਾ, ਕਹਿੰਦੇ ਫਿਰ ਸਿੱਧਾ ਨੀ ਕਿਹਾ ਜਾਂਦਾ ਖੂਜ ਡਿੱਗ ਪਿਆ। ਭਾਵ ਬਾਣੀ ਵੇਦਾਂ ਦੇ ਵਿਚ ਇੰਨੀ ਮਹਿੰਗੀ ਲਿਖੀ ਕਿ ਹਰੇਕ ਦੇ ਸਮਝ ਚ ਨਾ ਆਵੇ। ਸੋ ਉਹ ਗੁਰਮੁਖ ਪਿਆਰਿਓ ਐਸੀ ਬਾਣੀ ਭਾਸ਼ਾ ਸੀ। ਸੋ ਗੁਰਮ ਆਪਣਾ ਭਾਈ ਗੁਰਦਾਸ ਕਹਿਣਗੇ ਸਾਰੀ ਬਾਣੀ ਤੁਸੀਂ ਸਿੱਖ ਲਵੋ, ਚਾਰੇ ਵੇਦਾਂ ਦੇ ਬਖਤੇ ਬਣ ਜਾਓ, ਕਥਾਕਾਰ ਬਣ ਜਾਓ, ਸਤਾਈ ਸਿਮਰਤੀਆ, ਛੇ ਸਾਸਤ੍ਰ, 18 ਪੁਰਾਣ, ਇਹ ਸਾਰੀ ਕਥਾ ਸਿੱਖ ਲਵੋ, ਇਨ੍ਹਾਂ ਨੂੰ ਕੰਠ ਵੀ ਕਰ ਲਵੋ। ਕਹਿੰਦੇ ਜਿੰਨਾ ਫਲ ਇੰਨਾ ਮਿਲਦਾ ਨਾ, ਇਹਨਾਂ ਸਾਰਾ ਕੁਝ ਕਰੇ ਤੋਂ। ਭਾਈ ਗੁਰਦਾਸ ਕਹਿੰਦਾ ਇੰਨਾ ਫਲ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਤੋਂ ਮਿਲਦਾ। ਬੋਲੋ ਸਤਨਾਮ
ਸ੍ਰੀ ਵਾਹਿਗੁਰੂ।
ਐਵੇਂ ਨੀ ਕਿਹਾ ਸੀਸ ਨਿਵਾਬਤ ਗਿਰ ਪਰੀ, ਬਹੁ ਪਾਪਨ ਕੀ ਪੋਟ, ਤਾਂ ਤੇ ਸੀਸ ਨਿਵਾਈਏ ਲੱਗੇ ਨਜ਼ਮ ਕੀ ਚੋਟ। ਲੋ ਗੁਰਮੁਖ ਪਿਆਰੇ, ਗੁਰੂ ਗ੍ਰੰਥ ਸਾਹਿਬ ਨੂੰ ਇੰਨਾ ਫਲ ਹੈ ਮੱਥਾ ਟੇਕਣ ਦਾ, ਤੋ ਕਿਰਪਾ ਕਰਕੇ ਇੱਕ ਵਾਰੀ ਮੱਥਾ ਟੇਕ ਜਾ ਕਰੋ। ਜੇ ਬਹੁਤਾ ਸੋਣ ਦਾ ਸਮਾਂ ਨਹੀਂ ਹੁੰਦਾ, ਇੰਨਾ ਜ਼ਰੂਰ ਕਰ ਲਿਆ ਕਰੋ। ਐਡੀ ਵਿਸ਼ੇਸ਼ ਬਾਣੀ ਹੈ। ਔਰ ਬਾਕੀ ਤਿੰਨ ਚੀਜ਼ਾਂ ਦੀ ਆਪਾਂ ਫਿਰ ਗੱਲ ਕਰਾਂਗੇ, ਕਿਤੇ ਸਮਾਂ ਨਹੀਂ ਇਤਨਾ। ਸੋ ਅੱਜ ਅੱਸੂ ਦਾ ਮਹੀਨਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਸੁਨ ਪ੍ਰੇਮ ਉਮਾਹੜਾ, ਕਿਉਂ ਮਿਲੀਏ ਹਰ ਜਾਏ, ਮਨ ਤਨ ਪਿਆ ਦਰਸ਼ਨ ਕਣੀ, ਕੋਈ ਆਣ ਮਿਲਾਵੇ ਮਾਏ। ਅੱਸੂ ਦੇ ਮਹੀਨੇ ਵਿਚ ਸਾਡੇ ਮਨ ਵਿਚ ਪ੍ਰੇਮ ਇੰਨਾ ਉਮੰਡ ਉਮੰਡ ਕੇ ਪਵੇ, ਡੁੱਲ ਡੁੱਲ ਕੇ ਪਵੇ, ਕਿ ਕਦੋਂ ਮੈਨੂੰ ਮੇਰਾ ਪਿਆਰਾ ਵਾਹਿਗੁਰੂ ਮਿਲੇ। ਉਹ ਗੁਰਮੁਖ ਪਿਆਰੋ, ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਔਰ ਪਰਮਾਤਮਾ ਰੂਪ ਹੈ, ਮਿਲ ਲਿਆ ਕਰੋ, ਦਰਸ਼ਨ ਕਰਿਆ ਕਰੋ, ਗੁਰੂ ਕਿਰਪਾ ਕਰੇ। ਸੋ ਆਓ ਆਪਾਂ ਜੋ ਲੜੀਵਾਰ ਕਥਾ ਚੱਲ ਰਹੀ ਹੈ ਉਹਦੀ ਹੁਣ ਆਪਾਂ ਵਿਚਾਰ ਕਰੀਏ।
ਸਲੋਕ ਮਹੱਲਾ ਤੀਜਾ।
ਸਲੋਕ ਮਹੱਲਾ ਤੀਜਾ, ਸਲੋਕ ਇਸ ਬਾਣੀ ਦਾ ਨਾਮ ਹੈ, ਜਾਂ ਸਲੋਕ ਦਾ ਅਰਥ ਹੁੰਦਾ ਗੁਰਮੁਖ ਪਿਆਰੇ ਮੁਕਤੀ ਮੰਨੀ ਗਈ ਹੈ। ਚਾਰ ਪ੍ਰਕਾਰ ਦੀ ਸਲੋਕ, ਸਮੀਪ, ਸਰੂਪ, ਸਜੁਜ। ਸੋ ਇਹ ਗੱਲਾਂ ਥੋੜੀ ਜਿਹੀ ਡੂੰਘੀਆਂ ਸਮਝਣ ਵਾਲੀਆਂ ਹੈ। ਸੋ ਇਹ ਚਾਰ ਪ੍ਰਕਾਰ ਦੀ ਮੁਕਤੀ ਮੰਨੀ ਗਈ ਹੈ, ਮੁਕਤੀ ਸਲੋਕ, ਸਮੀਪ, ਸਰੂਪ, ਸਜੁਜ। ਭਾਵ ਸਲੋਕ, ਇਹ ਸਲੋਕ ਇੱਥੇ ਵੀ ਸਲੋਕ ਹੈ। ਸਲੋਕ ਦਾ ਅਰਥ ਇਹ ਵੀ ਹੁੰਦਾ ਕਿ ਸਵੈ ਲੋਕ, ਭਾਵ ਜਿੱਥੇ ਸਾਡਾ ਇਸ਼ਟ ਜਿਹਨੂੰ ਅਸੀਂ ਮੰਨਦੇ ਹਾਂ ਉਥੇ ਉਹਦੇ ਲੋਕ ਵਿਚ ਰਹਿਣਾ। ਫਰਜ਼ ਕਰੋ ਕਿ ਜਿਵੇਂ ਸ੍ਰੀ ਹਰਿਮੰਦਰ ਸਾਹਿਬ ਆਪਣਾ ਸਭ ਤੋਂ ਪੂਜਨੀਕ ਹੈ, ਔਰ ਆਪਾਂ ਉਹਦੇ ਲੋਕ ਇੰਡੀਆ ਵਿਚ ਰਹੀਏ, ਪਰ ਇੰਡੀਆ ਬਹੁਤ ਲੰਮਾ ਚੌੜਾ ਹੈ, ਕੋਲ ਤਾਂ ਨਾ ਹੋਏ ਨਾ। ਸਵੈ ਲੋਕ ਇਕ ਮੁਕਤੀ ਇਹੋ ਜਿਹੀ ਹੈ ਕਿ ਜਿੱਥੇ ਜਿਸ ਅਸੀਂ ਗੁਰੂ ਨੂੰ ਮੰਨਦੇ ਹਾਂ, ਇਸ ਨੂੰ ਮੰਨਦੇ ਹਾਂ, ਜੇ ਅਸੀਂ ਪੂਰੀ ਕਮਾਈ ਕਰੀਏ ਪਰ ਪੂਰੀ ਤੋਂ ਫਿਰ ਵੀ ਕੁਝ ਫਰਕ ਰਹਿੰਦਾ, ਸਵੈ ਲੋਕ ਦੀ ਪ੍ਰਾਪਤੀ ਹੋ ਜਾਂਦੀ ਹੈ। ਭਾਵ ਸੱਚਖੰਡ ਜਿੱਥੇ ਵਾਹਿਗੁਰੂ ਪਰਮੇਸ਼ਰ ਦਾ ਵਾਸਾ ਹੈ, ਉਹਦੇ ਲੋਕ ਚਲੇ ਜਾਈਦਾ ਹੈ, ਪਰ ਫਿਰ ਵੀ ਫਰਕ ਹੈ ਨਾ। ਹੁਣ ਜੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਜਾਈਏ ਨਾ, ਬੰਬੇ, ਕਲਕੱਤੇ ਰਹਿਣ ਲੱਗ ਜਾਈਏ, ਲੋਕ ਤਾਂ ਹਾਂ ਇੰਡੀਆ ਵਿਚ ਪਰ ਅੰਮ੍ਰਿਤਸਰ ਤੋਂ ਦੇਖਿਆ ਨਾ। ਸਵੈ ਲੋਕ ਇਕ ਮੁਰਤੀ, ਸਵੈ ਉਸੇ ਲੋਕ ਚ ਰਹਿਣਾ ਜਿੱਥੋਂ ਦਾ ਸਾਡਾ ਇਸ਼ਟ ਹੈ। ਔਰ ਦੂਜੀ ਮੁਕਤੀ ਹੈ ਸਮੀਪ। ਸਮੀਪ ਹੁੰਦਾ ਕਿ ਕੋਲੇ ਰਹਿਣਾ, ਜਿਵੇਂ ਕੋਲ ਤਾਂ ਰਹਿਣਾ ਪਰ ਅੰਦਰ ਨਹੀਂ ਜਾਣਾ। ਜਿਵੇਂ ਹੁਣ ਗੁਰਦੁਆਰਾ ਸਾਹਿਬ ਦਾ ਨਾਲ ਲੱਗਵੇ, ਘਰ ਵੀ ਬਹੁਤ ਹੋਣਗੇ ਔਰ ਬਾਹਰ ਵੀ ਕਈ ਲੰਗਰ ਫਿਰਦੇ ਹੋਣਗੇ, ਕਈ ਆਲੇ ਦੁਆਲੇ ਗੇੜੇ ਖਾਂਦੇ ਹੋਣਗੇ, ਪਰ ਅੰਦਰ ਤਾਂ ਆਏ ਨਹੀਂ ਹੈਗੇ। ਫਿਰ ਉਹ ਹੁੰਦੀ ਹੈ ਸਮੀਪ, ਕੋਲ ਰਹਿਣਾ ਆਪਣੇ ਇਸ਼ਟ ਦੇ, ਆਪਣੇ ਗੁਰੂ ਦੇ, ਆਪਣੇ ਪਰਮਾਤਮਾ ਦੇ ਕੋਲ ਰਹਿਣਾ, ਇੱਕ ਇਹ ਮੁਕਤੀ ਮੰਨੀ ਗਈ ਹੈ। ਔਰ ਤੀਜੀ ਹੈ ਸਰੂਪ, ਭਾਵ ਉਹਦਾ ਸਰੂਪ ਹੀ ਬਣ ਜਾਣਾ। ਜਿਵੇਂ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਨੂੰ ਆਪਣਾ ਸਰੂਪ ਬਣਾ ਲਿਆ, ਕਹਿ ਦਿੱਤਾ ਖਾਲਸਾ ਮੇਰੇ ਰੂਪ ਹੈ ਖਾਸ, ਖਾਲਸੇ ਮੋਹਾਂ ਪਰੋਂ ਨਿਵਾਸ। ਇੱਕ ਹੁੰਦੀ ਹੈ ਸਰੂਪ, ਭਾਵ ਉਹਦੀ ਰੂਪ ਬਣ ਜਾਣਾ, ਕਿਉਂਕਿ ਧਿਆਤਾ ਦੇ ਤੇ ਇੱਕੋ ਰੂਪ ਬਣ ਜਾਂਦੇ ਹਨ। ਤਾਂ ਹੀ ਕਬੀਰ ਨੇ ਕਿਹਾ ਕਬੀਰ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ। ਭਾਵ ਰਾਮ ਤੇ ਕਬੀਰ ਰਾਮ ਰਾਮ ਕਰਦੇ ਕਬੀਰ ਰਾਮ ਵਰਗ ਹੀ ਬਣ ਗਿਆ, ਪਛਾਣੇ ਨਾ ਰਹਿ ਗਈ। ਸੋ ਚੌਥੇ ਪ੍ਰਕਾਰ ਦੀ ਮੁਕਤੀ ਹੈ ਗੁਰਮੁਖ ਪਿਆਰੇ ਸਜੁਜ। ਸਜੁਜ ਹੁੰਦੀ ਹੈ ਕਿ ਉਹਦੇ ਵਿਚ ਅਭੇਦ ਹੋ ਜਾਣਾ, ਉਹਦੇ ਵਿਚ ਮਿਲ ਜਾਣਾ। ਉਹ ਕਿਵੇਂ ਹੈ? ਉਹ ਹੈ ਜਿਵੇਂ ਮੱਛੀ ਪਾਣੀ ਚ ਰਹਿੰਦੀ ਹੈ, ਪਰ ਖਿਆਲ ਰੱਖਣਾ ਮੱਛੀ ਨੂੰ ਫਿਰ ਵੀ ਜਾਲੀ ਪਕੜ ਲੈਂਦਾ ਪਾਣੀ ਚੋਂ। ਜਿਵੇਂ ਦੁੱਧ ਤੇ ਪਾਣੀ ਇਕੱਠਾ ਹੋ ਜਾਂਦੇ ਨੇ, ਪਰ ਫਿਰ ਵੀ ਪਾਣੀ ਨੂੰ ਅੱਗ ਤੇ ਰੱਖ ਦੋ, ਦੁੱਧ ਨੂੰ, ਦੁੱਧ ਮੱਚ ਜਾਂਦਾ, ਪਾਣੀ ਫਿਰ ਵੱਖਰਾ ਕੱਢਿਆ ਜਾਂਦਾ, ਫੂਕਿਆ ਜਾਂਦਾ ਤੇ ਦੁੱਧ ਰੱਖਿਆ ਜਾਂਦਾ। ਜਿਵੇਂ ਪਾਣੀ ਚ ਮਿੱਠਾ ਘੋਲ ਦਈਏ ਬਣ ਤਾਂ ਇੱਕੋ ਜਾਂਦੇ ਨੇ, ਪਰ ਕੜਾਹੀ ਚ ਚਾੜ ਕੇ ਮਿੱਠਾ ਮੁੜ ਕੇ ਫਿਰ ਕੱਢਿਆ ਜਾਂਦਾ ਤੇ ਪਾਣੀ ਇੱਕ ਪਾਸੇ ਕੀਤਾ ਜਾਂਦਾ, ਫਿਰ ਵੀ ਫਰਕ ਰਹਿ ਗਿਆ। ਇਹ ਚਾਰ ਮੁਕਤੀਆਂ ਨੇ, ਪਰ ਇੱਕ ਹੋਰ ਹੈ ਪੰਜਵੀਂ ਮੁਕਤੀ। ਉਹ ਮੁਕਤੀ ਹੈ ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਪਾਣੀ ਚ ਪਾਣੀ ਮਿਲਾ ਕੇ ਪਾਣੀ ਨਹੀਂ ਨਿਕਲਦਾ। ਹੁਣ ਇੱਥੋਂ ਦਾ ਪਾਣੀ ਲਿਜਾ ਕੇ ਗੰਗਾ ਚ ਪਾ ਦਿਓ, ਉਹ ਕੱਢ ਨਹੀਂ ਸਕਦੇ ਤੁਸੀਂ ਪਾਣੀ ਵੀ ਕਿਹੜਾ ਪਾਣੀ ਹੈ। ਸ਼ਰਾਬ ਦੀ ਬੋਤਲ ਸਮੁੰਦਰ ਚ ਪਾ ਦਿਓ, ਪਾਣੀ ਚ ਮਿਲਾ ਦਿਓ, ਉਹਨੂੰ ਵੱਖ ਨਹੀਂ ਕਰ ਸਕਦੇ। ਹੁਣ ਇਸ ਕਰਕੇ ਗੁਰਮੁਖ ਪਿਆਰੋ, ਇਹ ਮੁਕਤੀ, ਇਹ ਸਲੋਕ ਸਵੈ ਲੋਕ ਭਾਵ ਜਿਸ ਲੋਕ ਦੀ ਇਹ ਬਾਣੀ ਹੈ ਉਥੋਂ ਦੀ ਪ੍ਰਾਪਤੀ ਕਰਾਉਣ ਵਾਲੀ ਇਹ ਬਾਣੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਉਚਾਰ ਰਹੇ ਹਨ ਜਾਂ ਜਿਹੜੀ ਦੋਹਰੇ ਦੇ ਚਾਲ ਦੀ ਸੋ ਬਾਣੀ ਕਵਿਤਾ ਹੋਵੇ ਉਹਦਾ ਨਾਮ ਵੀ ਸਲੋਕ ਹੋਇਆ ਕਰਦਾ ਹੈ। ਇਸ ਬਾਣੀ ਦਾ ਨਾਮ ਸਲੋਕ ਹੈ, ਆਓ ਪ੍ਰੇਮ ਨਾਲ ਸਰਵਣ ਕਰੋ।
ਸਤਗੁਰ ਪ੍ਰਸਾਦ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕਾਂ ਤੋਂ ਪਹਿਲਾਂ ਇਹ ਮੰਗਲ ਮਹਾਰਾਜ ਸੱਚੇ ਪਾਤਸ਼ਾਹ ਨੇ ਮੁੜ ਵਿਚ ਰੱਖਿਆ ਹੈ। ਸੋ ਮੰਗਲ ਹੁੰਦਾ ਹੈ ਕਿ ਆਪਣੇ ਇਸ ਦੇਵਤਾ ਜਿਹਨੂੰ ਅਸੀਂ ਮੰਨਦੇ ਹੋਈਏ, ਕੋਈ ਵੀ ਕਵੀ ਦੁਨੀਆਂ ਵਿਚ ਹੋਇਆ ਕਵਿਤਾ ਕਰਤਾ ਜਿਹੜਾ ਹੈ ਉਹ ਕਵਿਤਾ ਤੋਂ ਪਹਿਲਾਂ ਆਪਣੇ ਇਸ਼ਟ ਦਾ ਮੰਗਲ ਉਚਾਰਨ ਕਰਦਾ। ਮੰਗਲ ਖੁਸ਼ੀ ਦੇ ਨਾਲ ਉਹਦੀ ਇਸ਼ਟ ਦੀ ਉਪਾਸਨਾ ਕਰਨੀ, ਉਚਾਰਨ ਕਰਨਾ। ਆਮ ਕਰਕੇ ਬਹੁਤ ਕਵੀ ਜਿਹੜੇ ਇੰਡੀਆ ਵਿਚ ਹੋਏ ਨੇ ਉਹ ਸਰਸਵਤੀ ਦੇਵੀ ਦੇ ਮੰਗਲ ਉਚਾਰਦੇ ਰਹੇ, ਪਰ ਧੰਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦੇਵੀ ਦੇ ਉਪਾਸਕ ਨਹੀਂ। ਇਨ੍ਹਾਂ ਨੇ ਮੰਗਲ ਉਚਾਰਿਆ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ। ਗੁਰੂ ਗ੍ਰੰਥ ਸਾਹਿਬ ਦੇ ਚਾਰ ਪ੍ਰਕਾਰ ਦੇ ਮੰਗਲ ਹਨ, ਪਰ ਜਿਹੜਾ ਇਹ ਮੰਗਲ ਹੈ ਬਹੁਤ ਵਿਸ਼ੇਸ਼ ਕਰਕੇ ਹੈ। ਇਸ ਨੂੰ ਦੇਸ਼ ਕਾਲ ਵਸਤੂ ਪ੍ਰਸ਼ੇਦ ਮੰਗਲ ਕਹਿੰਦੇ ਹਨ, ਦੇਸ਼ ਕਾਲ ਵਸਤੂ ਪ੍ਰਸ਼ੇਦ। ਸੋ ਸਾਧ ਸੰਗਤ ਜੀ, ਇਹ ਮੰਗਲ ਦੀ ਵਿਸ਼ੇਸ਼ਤਾ ਇਤਨੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਹ ਮੰਗਲ 122 ਵਾਰੀ ਹੈ ਤੇ ਇਕ ਵਾਰੀ ਤਪਦੇ ਦੇ ਮੁੱਢ ਵਿਚ ਵੀ ਇਹ 23 ਵਾਰੀ ਬਣਦਾ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿਚ 522 ਵਾਹਿਗੁਰੂ 522 ਵਾਰੀ ਇਹ ਮੰਗਲ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਕੀਤਾ ਹੈ। ਇਸ ਨੂੰ ਦੇਸ਼ ਕਾਲ ਵਸਤੂ ਪ੍ਰਸ਼ੇਦ ਮੰਗਲ ਇਹਦਾ ਨਾਮ ਵੀ ਕਹਿੰਦੇ ਨੇ, ਕਿਉਂਕਿ ਦੇਸ਼ ਕਾਲ ਵਸਤੂ ਪ੍ਰਸ਼ੇਦ ਇਹ ਹੁੰਦਾ ਕਿ ਨਾ ਤਾਂ ਉਹ ਕਿਸੇ ਏਕਾ ਦੇਸੀ ਹੈ, ਭਾਵ ਇਹ ਨਹੀਂ ਕਿ ਏਕੋ ਦੇਸ਼ ਦਾ ਮਾਲਕ ਹੈ। ਮੰਗਲ ਸਾਰੀ ਸ੍ਰਿਸ਼ਟੀ ਔਰ ਖੰਡਾਂ ਬ੍ਰਹਿਮੰਡਾਂ ਦਾ ਸਾਰਿਆਂ ਦੇ ਇਕੋ ਜਿਹੀ ਮੰਗਲ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਪਰਮੇਸ਼ਰ, ਉਹ ਕਿਤੇ ਏਕਾ ਦੇਸੀ ਨਹੀਂ ਹੈ। ਭਾਵ ਉਹ ਕੋਈ ਇੰਡੀਅਨ ਨਹੀਂ, ਉਹ ਬਲੈਤੀ ਵੀ ਨਹੀਂ, ਉਹ ਅਮਰੀਕੀ ਵੀ ਨਹੀਂ, ਉਹ ਜਪਾਨੀ ਤੇ ਚੀਨੀ ਵੀ ਨਹੀਂ, ਉਹ ਸਾਰਿਆਂ ਮੁਲਕਾਂ ਦਾ ਇਕੋ ਜਿਹੀ ਮਾਲਕ ਹੈ। ਉਹ ਸਾਰੇ ਮੁਲਕ ਉਸੇ ਦੇ ਬਣਾਏ ਨੇ, ਔਰ ਸਵਰਗ ਲੋਕ ਵੀ ਮਾਤ ਲੋਕ ਵੀ ਜਿੰਨੇ ਲੋਕ ਨੇ ਸਾਰਿਆਂ ਬ੍ਰਹਿਮੰਡਾਂ ਦਾ ਮਾਲਕ ਹੈ। ਸੋ ਇਸ ਕਰਕੇ ਉਹ ਦੇਸ਼ ਕਹਿੰਦੇ, ਦੇਸ਼ ਕਾਲ, ਕਾਲ ਨੂੰ ਹੁੰਦਾ ਸਮੇਂ ਦਾ, ਉਹਦੇ ਉੱਤੇ ਸਮੇਂ ਦਾ ਵੀ ਕੋਈ ਅਸਰ ਨਹੀਂ ਹੁੰਦਾ ਹੈ। ਉਹ ਨਾ ਬਾਲਾ, ਨਾ ਬੁੱਢਾ, ਨਾ ਨਿਆਣਾ, ਨਾ ਬੱਚਾ, ਨਾ ਜੰਮਦਾ, ਨਾ ਮਰਦਾ, ਉਹ ਕਾਲਾਨ ਕਾਲ ਹੈ, ਸਮੇਂ ਦਾ ਵੀ ਸਮਾਂ ਹੈ, ਭਾਵ ਕਾਲ ਨੂੰ ਵੀ ਖਾਣ ਵਾਲਾ ਹੈ। ਇਸ ਕਰਕੇ ਦੇਸ਼ ਕਾਲ ਤੇ ਵਸਤੂ, ਵਸਤੂ ਹੁੰਦੀ ਹੈ ਕੋਈ ਚੀਜ਼ ਪਦਾਰਥ, ਭਾਵ ਉਸ ਤੋਂ ਪ੍ਰਸ਼ੇਦ ਉਹ ਤੋਂ ਵੀ ਰਹਿਤ ਹੈ, ਕੋਈ ਵਸਤੂ ਵੀ ਨਹੀਂ ਹੈ। ਇਸ ਕਰਕੇ ਉਹ ਕਿਸੇ ਵਸਤੂ ਦੇ ਅਧੀਨ ਨਹੀਂ ਹੈ, ਕਿਸੇ ਵਸਤੂ ਦਾ ਵਿਸ਼ਾ ਨਹੀਂ ਹੈ। ਇਸ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਦੇਸ਼ ਕਾਲ ਵਸਤੂ ਪ੍ਰਸ਼ੇਦ ਹੈ। ਸੋ ਅਰਥ ਇਹਦੇ ਹੋਰ ਹੀ ਬਹੁਤ ਹੈ ਗੁਰਮੁਖ ਪਿਆਰਿਓ, ਪਰ ਆਪਾਂ ਜੋ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਆਪਾਂ ਸੋ ਵਿਚਾਰ ਕਰੀਏ, ਕਿਉਂਕਿ ਅੱਗੇ ਵੀ ਕਥਾ ਕਰਨੀ ਹੈ। ਇੱਕ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਇਸ ਕਰਕੇ ਏਕਾ ਲਾਉਣਾ ਕੀਤੇ, ਓਅੰਕਾਰ ਸਭ ਦਾ ਪ੍ਰਕਾਸ਼ਕ, ਤੇ ਜਿਹੜਾ ਪ੍ਰਕਾਸ਼ਕ ਭਾਵ ਜਿਹਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ, ਜਿਹੜਾ ਦੁਨੀਆਂ ਨੂੰ ਬਣਾਉਣ ਵਾਲਾ ਹੈ, ਪ੍ਰਕਾਸ਼ ਨਾਮ ਦਾ ਪੈਦਾ ਕਰਨ ਦਾ, ਕਿਉਂਕਿ ਉਸੇ ਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ। ਗੁਰਬਾਣੀ ਆਪ ਕਹਿੰਦੀ ਹੈ, ਓਅੰਕਾਰ ਕੀਆ ਜਿਨ ਚਿੱਤ, ਜਦੋਂ ਓਅੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜੀ ਕਰਿਆ ਵੀ ਸ੍ਰਿਸ਼ਟੀ ਪੈਦਾ ਕਰੀਏ, ਓਅੰਕਾਰ ਬ੍ਰਹਮਾ ਉਤਪੱਤ, ਓਅੰਕਾਰ ਸ਼ਬਦ ਦੇ ਨਾਲ ਬ੍ਰਹਮਾ ਦੀ ਉਤਪਤੀ ਕਰ ਦਿੱਤੀ, ਓਅੰਕਾਰ ਸੈਲ ਯੁਗ ਪਏ, ਓਅੰਕਾਰ ਵੇਦ ਨਿਰਮਏ, ਓਅੰਕਾਰ ਤੋਂ ਸੋਹਣੇ ਸੁੰਦਰ ਯੁੱਗ ਬਣ ਗਏ, ਸੈਲ ਪਹਾੜ ਬਣ ਗਏ, ਔਰ ਸ੍ਰਿਸ਼ਟੀ ਬਣ ਗਈ, ਔਰ ਫਿਰ ਭਾਈ ਉਹ ਵੇਦਾਂ ਦਾ ਨਿਰਮਾਣ ਹੋਇਆ। ਇਸ ਕਰਕੇ ਓਅੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ, ਉਹ ਦਿਨ ਤੇ ਰਾਤ ਉਹਨੇ ਪੈਦਾ ਕੀਤੇ, ਸਭ ਦਾ ਪ੍ਰਕਾਸ਼ ਕਿ ਓਅੰਕਾਰ ਅਕਾਲ ਪੁਰਖ ਵਾਹਿਗੁਰੂ। ਸੋ ਸੱਤ ਤ੍ਰੈਈ ਕਾਲ ਆਬਾਦ ਹੈ, ਭਾਵ ਜਿਹੜਾ ਨਾਸ਼ ਤੋਂ ਰਹਿਤ ਹੈ, ਪ੍ਰਸਾਦ ਅਨੰਦ ਸਰੂਪ ਹੈ। ਜਾਂ ਜੇ ਗੁਰੂ ਜੀ ਨੂੰ ਪੁੱਛਿਆ, ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂਆਂ ਨੂੰ ਪੁੱਛਦੇ ਰਹੇ, ਤੁਹਾਡਾ ਗੁਰੂ ਕੌਣ ਹੈ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਾਡਾ ਗੁਰੂ ਹੈ ਇੱਕ। ਭਾਵ ਜੀ ਨੇ ਓਅੰਕਾਰ ਉਚਾਰ ਕੇ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹ ਸਾਡਾ ਗੁਰੂ ਹੈ। ਆਦਿ ਅੰਤ ਇੱਕ ਹੈ ਅਵਤਾਰਾ, ਸੋਈ ਗੁਰੂ ਸਮਝ ਉਹ ਹਮਾਰਾ, ਉਹ ਅਕਾਲ ਪੁਰਖ ਵਾਹਿਗੁਰੂ ਗੁਰੂ ਹੈ ਸਾਡਾ। ਕਈ ਬੇਸਮਝ ਲੋਕ ਕਹਿੰਦੇ ਨੇ, ਗੁਰੂ ਨਾਨਕ ਨੇ ਰੇਣਦਾਸ ਸਾਹਿਬ ਨੂੰ ਗੁਰੂ ਧਾਰੇ ਹੈ, ਉਹ ਇਤਿਹਾਸ ਪੜ੍ਹੋ, ਬਲਕਿ ਰੇਣਦਾਸ ਨੇ ਗੁਰੂ ਨਾਨਕ ਨੂੰ ਗੁਰੂ ਧਾਰੇ ਹੈ। ਇਹ ਗੱਲ ਨੂੰ ਸਮਝੋ, ਗੁਰੂ ਨਾਨਕ ਸਾਹਿਬ ਜੀ ਨੂੰ ਰੇਣਦਾਸ ਸਾਹਿਬ ਨੇ ਗੁਰੂ ਧਾਰਨ ਕੀਤਾ, ਬਲਕਿ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਵਿਚ ਤਲਵੰਡੀ ਫਿਰ ਗਿਆ ਰੇਣਦਾਸ ਉਥੋਂ ਚੱਲ ਕੇ, ਉਹ ਕਦੇ ਫਿਰ ਵਿਚਾਰ ਕਰਾਂਗੇ। ਭਾਵ ਉਹ ਸਾਰਿਆਂ ਦਾ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਜਿਹਨੇ ਓਅੰਕਾਰ ਤੋਂ ਸ੍ਰਿਸ਼ਟੀ ਪੈਦਾ ਕੀਤੀ, ਉਹ ਮੇਰਾ ਗੁਰੂ ਹੈ। और ओंकार ओ मेरा सतगुर है, एक ओंकार सतगुर ओ मेरा सतगुरु है और प्रसाद कृपा भी उसे दी है। सो ओ मंगल उच्चारण किया है,
ए ना आखिए
अभ्यागत ए ना आखिए है, जिनके मन में भरम महाराज सच्चे पातशाह गुरु गरीब निवाज, धन गुरु अमरदास जी महाराज गुरु गरीब निवाज सच्चे पातशाह गोविंदवाल साहब दे विच सजे हुए हैं, और गुरु महाराज सच्चे पातशाह एक हुक्म सी कीता होया कि जेड़ा भी मेरे दर्शन करने वास्ते आवे, चाहे वह गरीब है चाहे अमीर है, वो पहला लंगर छके ते उस तों बाद मैं दर्शन देऊंगा। ये महाराज ने कंडीशन लाई हुई सी धन गुरु अमरदास महाराज सच्चे पातशाह जी दी, कि ऊंच नीच का भाव मेट के सबने लंगर पंगत च बह के छकना है पंगत च। सो सतगुरु महाराज सच्चे पातशाह अजकल सारी पंगत भी जाती रही, अजकल तो कुर्सियां पंगत बना रखी है, कि जी पंगत लैने लैन होंगी है कुर्सियां भी पंगत बन जाती है। सो गुरमुख प्यारो ऐसिया गल्ला जो असि करते हैं ठीक है अपने मनमत करी जाते हाँ, पर गुरु ने सानू जो पंगत संगत रह तनवा पढ़ो, बल्कि गुरु ने कहा है कि जेड़ा सिख मंजे ते बह के जा किसी उची थां ते बह के प्रसादा छकदा उह शूद्र है, रहतनामे पढ़ लो। घर विच भी कहिंदे लंगर जे छकना थले बह के छको प्रसादा छको प्रेम दे नाल सत्कार नाल, जो मंजे ते बह के प्रसादा छकना उह शूद्र बिरती वाला है, भाव उह सिख नहीं हो सकता। सो सतगुरु महाराज सच्चे पातशाह कृपा करन, सो महाराज का हुक्म सी वी पंगत च बह के प्रसादा छके, तो जदों ये सतगुरु जे जी दे कोल जे अकबर बादशाह भी आया उसने भी लंगर च बह के प्रसादा छकिया, तो फिर गुरु महाराज सच्चे पातशाह दर्शन दिते सन। सो इसे तरह की होया एक माई दास नाम एक महात्मा सी बरकत और अभ्यागत जी नूं कहिंदे ने भाव जी का कोई होर आसरा ना होवे, वाहिगुरू परमेसर दे आसरे होवे, अकाल पुरख दे आसरे होवे, जिहदे कोल कोई चीज ना होवे, कोई घर बार कुछ भी ना होवे। अभ्यागति साधु पर इहदा निजम सी कि अपने हाथ का प्रसादा सोचदे नाल बना के छकिया करदा सी। सो जदों गुरु के लंगर विच अपना गुरु के दरबार से आया, सिखां नूं पुछिया, सुनिया सी किसे कोलों कि गुरु अमरदास जी परमात्मा का स्वरूप ही हन, बहुत चढ़दी कला वाले शक्ति दे मालक हन, पर आप ही कृष्ण भगवान का उपासक सी, कृष्ण नूं मनण वाला यह पंथ है अभ्यागतां दा। कहण लगे चलो दर्शन करिए, गया दर्शन करने वास्ते। सो अगे सिख ने कहा भी दर्शन करने हैं तो पहला गुरु महाराज का हुक्म है कि तेन लंगर प्रसाद का सकना पवेगा। जदों लंगर दे विच गया उत्थे देखिया जाके सारिया संगतां बराबर बैठिया ने, लंगर वरत रहा है और थले बह के छक रहे ने, लंगर वरता रहे ने, यह कहिंदा भी मैं तो किसी के हर का प्रसाद छकिया नहीं करता, इस तरह तुहाडा मर्यादा इस तरह मेरी नहीं है, मैं तो अपने हाथ का इशनान करके प्रसादा बना के फिर छकदा, मैं किसी के हथों छकिया नहीं। लंगरी कहिंदा भी तू अपनी मर्जी नाल बना लिया, सत सुक्का रासन लै लिया, तू सुक्का सीधा रासन लै लिया। तो जदों प्रसादा बनाने लग्या फिर इन्हें चंगी तरह धरती की कार की, सो देख चौंका कढ़ी कार, भाव इन्हें कार कढ़ के और सारी सुचम करके जदों चुल्हा पुटन लग्या तो उतों हड्डियां निकल आईया, उतों फिर मिट्टी पा के फिर नहाउण गया ब्यासा नदी विच, कहिंदे हड्डियां निकलिया अपवित्र हो गया। दूजी बार फिर आके कीता, फिर पुटन लग्या, जदों सवा गिट धरती पुटी फिर हड्डियां निकल आईया, फिर इशनान करके आया, चार पंज बारी इस तरह कीता, कहिंदे चल मन आपां दर्शन नहीं करते हां, तुर गया उतों। सो तुरिया कहिंदे चलो कृष्ण भगवान दीआं मूर्तां दे दर्शन करांगे, चलीए आपां द्वारकापुरी नूं। उतों तुर के बिंदराबन पहुंच गया, दिल्ली तों अगे लंघ के जदों उत्थे पहुंचिए तो एक दिन ऐसा होया कि बड़ी झक्खड़ मीह हनेरी भी बहुत वग रही है, एक दरख्त सो थोथा जा दरख्त है उहदे नाल लग के बह गया, भुख भी बहुत लगी, प्रसादा बनाउण दा तां किथे बालन सारे गिला हो गया, कहिंदे हुण भुख बड़ी लगी है किवें कीता जावे, हे परमात्मा अज तूं मैनूं तूं ही बचा सकदा, तूं ही कृपा कर। तां इहदे कोले प्रसादा आ गया, थाली लग के प्रसादा, जदों प्रसादे थाली आई देखिया चुक के, ये फिर सनातन मत विच इह भी है कि जे प्रसादा तुहानूं छकना पै जावे ना किसे दे हथ दा, फिर तुसीं स्निग्ध भोजन छको, भाव पक्का भोजन जिहड़ा घिओ ला के बनिया होवे, जिवें लड्डू जलेबियां आदिक ने, इहनां नूं सुच्चा मन्निया गया जे स्निग्ध भोजन, जां प्रसादा भी जे किसे दा बनिया होवे उहनूं कहिंदे घिओ च तल लो, फिर उह सुच्चा बन जांदा, इहो जिहा इहनां दा सो मर्यादा है। ਉਹ ਜਦੋਂ ਇਹਨੇ ਪ੍ਰਸ਼ਾਦਾ ਚੁੱਕ ਕੇ ਪੋਣਾ ਵੇਖਿਆ, ਉਤੋਂ ਕੱਪੜਾ ਚੁੱਕ ਕੇ ਵੇਖਿਆ, ਕਹਿਣ ਲੱਗੇ ਹੇ ਮਹਾਰਾਜ ਜੀ ਮੈਨੂੰ ਪ੍ਰਸ਼ਾਦਾ ਪਹੁੰਚਾਉਣ ਲੱਗੇ ਮੇਰਾ ਧਰਮ ਕਿਉਂ ਤੋੜਦੇ ਹੋ ਕਿਰਪਾ ਕਰ ਮੈਨੂੰ ਪੱਕਾ ਭੋਜਨ ਆ ਜਾਵੇ ਤਾਂ ਕੱਚਾ ਭੋਜਨ ਹੈ ਭਾਵ ਪ੍ਰਸ਼ਾਦਾ ਰੋਟੀ ਸੀ ਫਿਰ ਪੱਕਾ ਭੋਜਨ ਆ ਗਿਆ ਜਦੋਂ ਪੱਕਾ ਆ ਗਿਆ ਨਾ ਫਿਰ ਇਹਦੇ ਮਨ ਚ ਹੋਇਆ ਕਿ ਮਹਾਰਾਜ ਤੈਨੂੰ ਕੋਈ ਪ੍ਰਾਪਤੀ ਹੋ ਗਈ ਹੁਣ ਤਾਂ ਫਿਰ ਕਹਿਣ ਲੱਗਿਆ ਹੇ ਅਕਾਲ ਪੁਰਖ ਹੁਣ ਪ੍ਰਸ਼ਾਦਾ ਤਾਂ ਛਕੂੰਗਾ ਹੇ ਕ੍ਰਿਸ਼ਨ ਭਗਵਾਨ ਜੀ ਪ੍ਰਸ਼ਾਦਾ ਤਾਂ ਛਕੂੰਗਾ ਜੇ ਮੈਨੂੰ ਦਰਸ਼ਨ ਦਿਓਗੇ ਫਿਰ ਆਕਾਸ਼ਬਾਣੀ ਹੋਈ ਕਹਿੰਦੇ ਮਾਈ ਦਾਸ ਕਹਿੰਦੇ ਦਰਸ਼ਨ ਤਾਂ ਤੂੰ ਛੱਡ ਕੇ ਆ ਗਿਆ ਗੋਇੰਦਵਾਲ ਸਾਹਿਬ ਵਿਚ ਦਰਸ਼ਨ ਹੀ ਤੈਨੂੰ ਹੋਣੇ ਇੱਥੇ ਦਰਸ਼ਨ ਤੈਨੂੰ ਉਥੇ ਕਰਨੇ ਪੈਣਗੇ ਔਰ ਪ੍ਰਸ਼ਾਦਾ ਛਕਣਾ ਤਾਂ ਛਕ ਲੈ ਜਦੋਂ ਇੰਨੀ ਗੱਲ ਹੋਈ ਉਥੇ ਪੁੱਠਾ ਮੁੜ ਕੇ ਗੁਰੂ ਮਹਾਰਾਜ ਦੇ ਚਰਨਾਂ ਵਿਚ ਪਹੁੰਚ ਕੇ ਫਿਰ ਤਾਂ ਪ੍ਰਸ਼ਾਦਾ ਛਕਿਆ ਜਾ ਕਰਕੇ ਉਥੇ ਲੰਗਰ ਵਿਚ ਔਰ ਨਾਲ ਮਨ ਵਿਚ ਕੀਤਾ ਹੇ ਵਾਹਿਗੁਰੂ ਹੇ ਕ੍ਰਿਸ਼ਨ ਭਗਵਾਨ ਜੇ ਤੂੰ ਹੀ ਸਰੂਪ ਧਾਰ ਕੇ ਇੱਥੇ ਬੈਠਾ ਤਾਂ ਮੈਨੂੰ ਦਰਸ਼ਨ ਤੇਰੇ ਰੂਪ ਵਿਚ ਹੋਣ ਤੇ ਜਦੋਂ ਲੰਗਰ ਛਕ ਕੇ ਗਿਆ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਪਹੁੰਚਿਆ ਸਿੰਘਾਸਨ ਤੇ ਸਜੇ ਹੋਏ ਨੇ ਔਰ ਇਹਨੂੰ ਕ੍ਰਿਸ਼ਨ ਭਗਵਾਨ ਦਾ ਰੂਪ ਦਿਸ ਰਹੇ ਨੇ ਉਸ ਤਰ੍ਹਾਂ ਮੋਰ ਪੰਖ ਲੱਗਿਆ ਹੋਇਆ ਉਸ ਤਰ੍ਹਾਂ ਸਤਿਗੁਰੂ ਮਹਾਰਾਜ ਦੇ ਸਰੂਪ ਬਣਾਈ ਬੈਠੇ ਹਨ ਦੇਖ ਕੇ ਨਿਹਾਲ ਹੋ ਗਿਆ ਚਰਨਾਂ ਤੇ ਮੱਥਾ ਟੇਕਿਆ ਜਦੋਂ ਮੱਥਾ ਟੇਕ ਕੇ ਉੱਪਰ ਮੂੰਹ ਚੁੱਕ ਕੇ ਵੇਖਣ ਲੱਗਿਆ ਤੇ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਚਰਨਾਂ ਵਿਚ ਢਹਿ ਪਿਆ ਤੋ ਮਹਾਰਾਜ ਕਹਿਣ ਲੱਗੇ ਆਓ ਭਾਈ ਮਾਈ ਦਾਸ ਤੂੰ ਪ੍ਰਸ਼ਾਦਾ ਇੱਥੇ ਨੀ ਛੱਕ ਕੇ ਗਿਆ ਤੈਨੂੰ ਸਾਨੂੰ ਉੱਥੇ ਪਹੁੰਚਾਉਣਾ ਪਿਆ ਤੈਨੂੰ ਭੁੱਖ ਲੱਗੀ ਸੀ ਫਿਰ ਜਮੇ ਸਾਰੇ ਕਬਾੜ ਖੁੱਲ ਗਏ ਫਿਰ ਤਾਂ ਬਖਸ਼ ਲੋ ਮਹਾਰਾਜ ਮੈਂ ਭਰਮ ਚ ਰਿਹਾ ਮਹਾਰਾਜ ਮਹਾਰਾਜ ਫਿਰ ਉੱਥੇ ਉਹਦੇ ਪ੍ਰਥਾਏ ਸ਼ਬਦ ਉਚਾਰਦੇ ਹਨ ਕਹਿੰਦੇ ਅਭਿਆਗਤ ਇਹ ਨਾ ਆਖੀਐ ਜਿਨਕੇ ਮਨ ਮਹਿ ਭਰਮ ਇਹ ਭਾਈ ਮਾਈ ਦਾਸ ਅਭਿਆਗਤ ਜੇ ਬਣਨਾ ਤਾਂ ਮਨ ਚ ਭਰਮ ਦੂਰ ਕਰਦੇ ਜਿਨ੍ਹਾਂ ਦੇ ਮਨ ਵਿਚ ਭਰਮ ਰਹਿ ਜਾਵੇ ਉਨ੍ਹਾਂ ਨੂੰ ਅਭਿਆਗਤ ਨਹੀਂ ਕਹਿੰਦਾ ਹੈ
ਜਿਨਕੇ ਦਿੱਤੇ ਨਾਨਕਾ ਤਿਹੋ ਜਿਹਾ ਧਰਮ
ਭਾਵ ਜਿਨ੍ਹਾਂ ਦੇ ਮਨ ਵਿਚ ਭਰਮ ਹੈ ਜਿਨ੍ਹਾਂ ਦੇ ਮਨ ਚੋਂ ਭਰਮ ਹੀ ਨਿਕਲਦਾ ਹੈ ਸਾਧੂ ਵੀ ਬਣ ਜਾਂਦੇ ਨੇ ਮਹਾਤਮਾ ਵੀ ਬਣ ਜਾਂਦੇ ਨੇ ਆਪ ਵੀ ਭਰਮਾਂ ਚ ਪਏ ਨੇ ਤੇ ਕਈ ਲੋਕਾਂ ਨੂੰ ਵੀ ਪਾ ਦਿੰਦੇ ਨੇ ਹਾਂ ਮਾਈਆਂ ਵਿਚਾਰੀਆਂ ਬਹੁਤੀਆਂ ਭੋਲੀਆਂ ਆਉਂਦੀਆਂ ਪੈ ਜਾਂਦੀਆਂ ਨੇ ਹੁਣ ਨਾ ਤਾਂ ਇਹ ਸਾਰੇ ਕੋਈ ਵੀ ਆ ਜਾਏ ਉਹਨੂੰ ਪੁੱਛੇ ਵੀ ਨਾ ਰਹਿੰਦੇ ਨੀ ਹਰੇਕ ਪੁੱਛੂਗਾ ਬਾਬਾ ਜੀ ਦੱਸੋ ਕੋਈ ਕਿਰਪਾ ਕਰੋ ਹੁਣ ਜੇ ਕਿਰਪਾ ਸਿੱਧੀ ਦੱਸੀਏ ਤਾਂ ਇਨ੍ਹਾਂ ਦੇ ਮਨ ਵਿਚ ਸ਼ੰਕਾ ਹੀ ਬਣੀ ਰਹਿੰਦੀ ਹੈ ਕਈ ਬੰਦੇ ਵੀ ਐਸੇ ਹੀ ਨੇ ਵੇਖਣ ਇਸ ਨਾਲ ਸਾਡਾ ਕੁਝ ਪਾਰ ਨਿਸਤਾਰਾ ਨਹੀਂ ਹੋਣਾ ਉਹ ਗੁਰਮੁਖ ਪਿਆਰੇ ਗੁਰੂ ਕੇ ਸਿੱਖਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਨਾ ਕੋਈ ਪਾਰ ਨਿਸਤਾਰਾ ਕਰ ਸਕਦਾ ਤੇ ਨਾ ਹੀ ਕਰਨ ਦੀ ਕੋਈ ਆਸ ਕਰਿਓ ਜਿੱਥੇ ਮਰਜ਼ੀ ਫਿਰ ਲਓ ਹੁਣ ਪਰਸੋਂ ਇੱਕ ਮਾਈ ਮਿਲੀ ਕਹਿੰਦੀ ਬਾਬਾ ਜੀ ਸਾਡੇ ਦੇ ਗ੍ਰਹਿ ਦੱਸਦੇ ਹੈ ਵੀ ਅੰਮ੍ਰਿਤਧਾਰੀ ਮਾਂ ਫੇਰ ਕਹਿੰਦੀ ਇੱਕ ਮਹਾਤਮਾ ਨੇ ਮੈਨੂੰ ਦੱਸਿਆ ਵੀ ਜਿੰਨਾ ਭਾਰ ਤੇਰੇ ਚ ਨਾ ਤੇਰੇ ਬਰਾਬਰ ਕੋਲੇ ਧੋਲ ਲੈ ਕੋਲੇ ਲੱਕੜ ਦੇ ਫਿਰ ਕਹਿੰਦੇ ਉਹਨੇ ਪਾਣੀ ਚੜਾ ਦੀ ਕਹਿੰਦੇ ਫਿਰ ਗ੍ਰਹਿ ਉਤਰ ਜਾਓ ਕਹਿੰਦੇ ਹਾਂ ਲੈ ਦੱਸੋ ਬਈ ਹੁਣ ਕੋਲਿਆਂ ਦੇ ਨਾਲ ਗ੍ਰਹਿ ਕਿਵੇਂ ਉਤਰੂਗਾ ਵੀ ਆਪਣੇ ਬਰਾਬਰ ਕੋਲੇ ਮਾਂ ਫੇਰ ਤਾਂ ਜਿਹੜੇ ਮਜ਼ਦੂਰ ਖਾਣਾ ਚ ਕੰਮ ਕਰਦੇ ਨੇ ਨਾ ਉਨ੍ਹਾਂ ਦੇ ਗ੍ਰਹਿ ਤੇਰੇ ਨਾਲ ਵੀ ਜਾਦੇ ਆ ਉਹ ਵਿਚਾਰੇ ਸਾਰਿਆਂ ਨੇ ਖਾਣਾ ਚੋਂ ਕੋਲੇ ਪੁੱਟ ਪੁੱਟ ਕੇ ਡੇਗ ਜਾਂਦੇ ਹਜ਼ਾਰਾਂ ਮਨ ਡੇਗਤੇ ਉਨ੍ਹਾਂ ਦਾ ਗ੍ਰਹਿ ਉਤਰੇ ਨੀ ਤੇਰਾ ਕਿਵੇਂ ਉਤਰੂਗਾ ਸਵਾ ਮਨ ਕੋਲਿਆਂ ਨਾਲ ਕਹਿੰਦੀ ਹੋਰ ਕੀ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਘਰੇ ਪ੍ਰਕਾਸ਼ ਹੈ ਉਹਨਾਂ ਦੇ ਮੈਂ ਕਿਹਾ ਬੀਬੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀ ਰੱਖ ਘਰ ਦੇ ਵਿਚ ਹੈ ਤੂੰ ਅਜੇ ਵੀ ਲੋਕਾਂ ਕੋਲੇ ਭਾਲਦੀ ਫਿਰਦੀ ਹੈ ਕੋਈ ਸਮਝ ਕਰ ਇਹ ਕਾਹਦੇ ਵਾਸਤੇ ਰੱਖਿਆ ਮਹਾਰਾਜ ਸੱਚੇ ਪਾਤਸ਼ਾਹ ਉਹ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਕੋਲ ਹੋਵੇ ਤੂੰ ਕਿਸੇ ਹੋਰ ਸਾਧ ਕੋਲੇ ਤੁਰੀ ਫਿਰੇ ਜਿਹੜਾ ਤੈਨੂੰ ਇਹੋ ਜਿਹੀਆਂ ਗੱਲਾਂ ਦੱਸੇ ਤੁਹਾਡੇ ਜਿਹਦੇ ਆਪਦੇ ਮਨ ਵਿਚ ਭਰਮ ਹੈ ਉਹ ਤੁਹਾਡੇ ਭਰਮ ਕਿਵੇਂ ਦੂਰ ਕਰੇਗਾ ਉਹ ਗੁਰਮੁਖ ਪਿਆਰੇ ਉਹ ਭਰਮ ਕੱਢ ਦਿਓ ਜੇ ਸੁੱਖ ਲੈਣਾ ਦੁਨੀਆਂ ਤੇ ਗੁਰੂ ਗ੍ਰੰਥ ਸਾਹਿਬ ਵਰਗਾ ਨਾ ਕੋਈ ਦੁਨੀਆਂ ਤੇ ਗੁਰੂ ਔਰ ਨਾ ਕੋਈ ਰਹਿਬਰ ਨਾ ਕੋਈ ਪੀਰ ਨਾ ਕੋਈ ਫਕੀਰ ਔਰ ਨਾ ਜਿਹੜਾ ਗੁਰੂ ਕੇ ਚਰਨਾਂ ਵਿਚ ਆ ਕੇ ਅਰਦਾਸ ਕਰੋ ਦੁੱਖ ਹੋਵੇ ਸੁੱਖ ਹੋਵੇ ਤਾਂ ਤੁਹਾਡੇ ਸਾਰੇ ਕਾਰਜ ਰਾਸ ਆਉਣਗੇ ਜਦੋਂ ਅਸੀਂ ਗੁਰੂ ਤੇ ਪੂਰਾ ਪੂਰਾ ਯਕੀਨ ਕਰ ਲਵਾਂਗੇ ਸਾਡਾ ਯਕੀਨ ਤਾਂ ਬੰਦਿਆਂ ਤੇ ਹੈ ਮਹਾਰਾਜ ਕਹਿੰਦੇ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਕਹਿੰਦੇ ਗੁਰਮੁਖੋ ਤੁਸੀਂ ਜਗ ਜੀਵਨ ਵਾਹਿਗੁਰੂ ਪਰਮੇਸ਼ਰ ਨੂੰ ਤਿਆਗ ਕੇ ਬੰਦਿਆਂ ਦੀ ਆਸਾ ਕਰਦੇ ਹੋ ਤਾਂ ਹੀ ਤਾਂ ਦੁਖੀ ਹੋ ਤੁਹਾਡੇ ਨਾਲ ਤਾਂ ਪਸ਼ੂ ਚੰਗਾ ਹੈ ਪਸ਼ੂ ਕਿਸੇ ਪਸ਼ੂ ਦੀ ਆਸ ਨਹੀਂ ਕਰਦਾ ਔਰ ਤੁਹਾਡੇ ਨਾਲ ਜਾਨਵਰ ਚੰਗੇ ਨੇ ਜਾਨਵਰ ਕਿਸੇ ਜਾਨਵਰ ਦੀ ਆਸ ਨਹੀਂ ਕਰਦਾ ਤੁਹਾਡੇ ਨਾਲ ਪੰਛੀ ਚੰਗੇ ਨੇ ਪੰਛੀ ਕੋਈ ਪੰਛੀ ਦੀ ਆਸ ਨਹੀਂ ਕਰਦਾ ਹੈ ਤਾਂ ਹੀ ਤਾਂ ਫਰੀਦ ਨੇ ਕਿਹਾ ਫਰੀਦ ਹਾਂ ਬਲਿਹਾਰੀ ਪੰਖੀਆਂ ਜੰਗਲ ਜਿਨ੍ਹਾਂ ਵਾਸ ਕੱਕੜ ਚੋਗਣ ਥਲ ਵਸਣ ਰੱਬ ਨਾ ਛੋਡਣ ਪਾਸ ਉਹ ਕਹਿੰਦੇ ਇੱਕ ਪਰਮਾਤਮਾ ਤੇ ਆਸਾ ਹੈ ਪਰੰਦੇ ਨਾ ਗਿਰਹਾ ਜਰ ਕਹਿੰਦੇ ਦੇਖੋ ਤੁਹਾਡੇ ਪਰੰਦੇ ਚੰਗੇ ਜਾਨਵਰ ਨਾ ਤਾਂ ਗਿਰਹਾ ਘਰ ਹੈ ਕੋਈ ਦੇਨਾ ਜਰ ਨਾ ਮਾਇਆ, ਕੋਈ ਬੈਂਕ ਚ ਉਹਦਾ ਬੈਲੈਂਸ ਨਹੀਂ ਹੈ, ਕੋਈ ਕੋਠੀ ਨਹੀਂ, ਕੋਈ ਘਰ ਨਹੀਂ ਹੈ। ਕਹਿੰਦੇ ਦਰਖਤ ਆਪ ਆਸ ਕਰ, ਉਹ ਆਸ ਕਿਹਦੀ ਹੈ? ਪਾਣੀ ਤੇ, ਜਿੱਥੇ ਦਰਖਤ ਮਿਲ ਗਿਆ ਬਸ ਉਹਨਾਂ ਨੂੰ ਆਨੰਦ ਮੰਗ ਲੈ। ਵਾਹਿਗੁਰੂ ਦੀ ਆਸਰੇ ਉੱਥੇ ਬਹਿ ਜਾਂਦੇ ਨੇ, ਕੋਈ ਚੋਗਾ ਪਾ ਗਿਆ ਸਗਲੀ ਨੇ, ਕੁਛ ਹੋਰ ਮਿਲ ਗਿਆ, ਉਹ ਤੁਹਾਡੇ ਨਾਲ ਉਹ ਚੰਗੇ ਜਿਨ੍ਹਾਂ ਦੇ ਮਨ ਵਿਚ ਭਰਮ ਹੈ ਗੁਰਮੁਖ ਪਿਆਰੇ। ਉਹ ਕਦੇ ਵੀ ਐਸਾ ਨਾ ਹਰੇਕ ਨੂੰ ਪੁੱਛਣ ਦਾ ਸਾਡਾ ਸੁਭਾਅ ਬਣ ਗਿਆ, ਦੱਸੋ ਜੀ ਕੀ ਕਰੀਏ ਹੁਣ, ਤੁਹਾਨੂੰ ਕੋਈ ਕੁਛ ਦੱਸ ਜਾਏਗਾ, ਕੋਈ ਕੁਛ ਦੱਸ ਜਾਊਗਾ, ਫਿਰ ਉਲਝ ਜਾਓਗੇ। ਇਸ ਕਰਕੇ ਕਿਉਂ ਉਲਝਣ ਚ ਪੈਂਦੇ ਹੋ? ਕੇਵਲ ਇੱਕੋ ਹੀ ਗੁਰੂ ਦੇ ਲੜ ਲੱਗ ਜਾਓ, ਜੇ ਤਾਂ ਇੱਕ ਸੰਤ ਹੋਏ ਪੁੱਛ ਲਓ। ਹੁਣ ਸੰਤਾਂ ਤੁਹਾਡੀ ਇੰਗਲੈਂਡ ਚ ਹੜ ਆਇਆ ਪਿਆ, ਕਿਉਂਕਿ ਪਾਉਂਡ ਮਹਿੰਗਾ ਹੋ ਜਾਂਦਾ, ਸੰਤ ਹੋਰ ਜ਼ਿਆਦਾ ਹੋਣਗੇ, ਇਹ ਖਿੱਚੀ ਜਾਂਦੇ ਆ ਸੰਤ। ਹੋਰ ਕੋਈ ਨਾਮ ਜਪਣ ਵਾਸਤੇ ਕੋਈ ਇੱਥੇ ਧਰਤੀ ਤੇ ਆਉਂਦੀ ਹੈ? ਮੈਨੂੰ ਪੁੱਛਿਆ ਪਿਛਲੇ ਸਾਲ ਬਾਬਾ ਜੀ, ਕਿਸੇ ਇੱਥੇ ਨਾਮ ਜਪਣ ਵਾਸਤੇ ਆਇਓ? ਮਖਾਂ ਨਾਮ ਜਪਣਾ ਹੁੰਦਾ ਘਰ ਹੀ, ਉੱਥੇ ਹੀ ਰਹਿੰਦੇ। ਇੱਥੇ ਤਾਂ ਮਾਇਆ ਇਕੱਠੀ ਕਰਨ ਵਾਸਤੇ ਆਉਂਦੇ ਆ ਗੁਰਮੁਖ ਪਿਆਰੇ। ਨਾਮ ਜਪਣੇ ਆਪਣੇ ਡੇਰੇ ਚ ਬਹਿ ਕੇ ਜਪ ਲਓ, ਘਰ ਚ ਬਹਿ ਕੇ ਜਪ ਲਓ, ਤੇ ਨਾਮ ਇੱਥੇ ਹੀ ਸਵਾਦ ਲੱਗਦਾ, ਇੱਥੇ ਹੀ ਕਥਾ ਵਧੀਆ ਹੁੰਦੀ ਹੈ, ਕਿਉਂਕਿ ਪਾਉਣ ਜੋ ਮਹਿੰਗਾ ਹੋਇਆ। ਔਰ ਜਿੱਥੇ ਪਾਉਂਡ ਹੋਰ ਸਸਤਾ, ਰੁਪਈਏ ਤੋਂ ਵੀ ਸਸਤਾ, ਕੋਈ ਸੰਤ ਭਾਲੇ ਵੀ ਨਹੀਂ ਹੁੰਦਾ। ਸੋ ਇਸ ਕਰਕੇ ਗੁਰਮੁਖ ਪਿਆਰੇ, ਉਹਨਾਂ ਦਾ ਹੜ ਆਇਆ ਪਿਆ, ਕਿਹਦੇ ਕਿਹਦੇ ਕੋਲ ਪੁੱਛੋਗੇ? ਪੁੱਛ ਲਓ ਕੇਰੇ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ। ਲੜ ਲੱਗ ਜਾਓ ਗੁਰੂ ਕੇ ਮੂਲ ਮੰਤਰ ਦਾ ਜਾਪ ਕਰੋ, ਵਾਹਿਗੁਰੂ ਦਾ ਜਾਪ ਕਰੋ, ਗੁਰੂ ਗ੍ਰੰਥ ਸਾਹਿਬ ਨੂੰ ਚੌਰ ਕਰ ਲਓ, ਗੁਰੂ ਦੀ ਸੇਵਾ ਕਰ ਲਓ ਜੇ ਕੁਛ ਲੈਣਾ। ਸੋ ਅਭਿਆਗਤ ਉਹ ਨਹੀਂ ਜਿਨ੍ਹਾਂ ਦੇ ਮਨ ਵਿਚ ਭਰਮ ਹੈ, ਉਨ੍ਹਾਂ ਨੂੰ ਦੇਣ ਦਾ ਫਿਰ ਕੀ ਹੈ? ਦਿਨ ਕੇ ਦਿੱਤੇ ਨਾਨਕਾ ਦੇਹੋ ਜਿਹਾ ਧਰਮ। ਹੁਣ ਜਿਹੜੇ ਮਨ ਵਿਚ ਪਹਿਲੇ ਹੀ ਭਰਮ ਹੈ ਤੇ ਤੁਹਾਨੂੰ ਕਹੇਗਾ ਕੋਲੇ ਬਰਾਬਰ ਤੋਲ ਕੇ ਸੁੱਟ ਦਿਓ ਦਰਿਆ ਵਿਚ, ਤੇ ਉਹਦੇ ਕੋਲੇ ਕੋਲੇ ਹੀ ਨੇ ਬਸ, ਉਹ ਤੁਹਾਨੂੰ ਕੁਝ ਨਹੀਂ ਦੇ ਸਕਦਾ ਹੈ, ਬਸ ਇਹੋ ਜਿਹੇ ਧਰਮ ਹੋਵੇਗਾ। ਹਾਂ, ਜਿਹੜਾ ਤੁਹਾਨੂੰ ਗੁਰੂ ਨਾਲ ਜੋੜਦਾ, ਕੇਵਲ ਗੁਰੂ ਨਾਲ, ਗੁਰੂ ਕੀ ਬਾਣੀ ਨਾਲ, ਉਹਦੀ ਸੇਵਾ ਕਰਨਾ ਵੀ ਕੋਈ ਡਰ ਨਹੀਂ, ਔਰ ਉਹਦਾ ਸਤਿਕਾਰ ਕਰਨਾ ਵੀ ਕੋਈ ਡਰ ਨਹੀਂ, ਪਰ ਸਤਿਕਾਰ ਓਨਾ ਕੁ ਗੁਰੂ ਗ੍ਰੰਥ ਸਾਹਿਬ ਤੋਂ 100% ਘੱਟ। ਪਰ ਸਾਡੀ ਆਦਤ ਹੈ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਦੱਸ ਨਾ ਜਾਈਏ, ਤੇ ਸਾਧਾ ਸੰਤਾਂ ਨੂੰ ਭੱਜੇ ਬਣਾਏ ਕਿੱਥੇ ਕਾਇਆ ਜੀ, ਮਿਲਣ ਜਾਣਾ ਜੀ, ਉਹ ਗੁਰੂ ਨੂੰ ਤਾਂ ਮਿਲੋ, ਮਿਲੇ ਉਹਨੂੰ ਵੀ ਫਿਰ, ਭਾਵ ਇਸ ਤਰ੍ਹਾਂ ਸਾਡੀ ਹਾਲਤ ਬਣੀ ਪਈ ਹੈ। ਸੋ ਉਹਨਾਂ ਨੂੰ ਦੇਣ ਦਾ ਵੀ ਕਹਿੰਦੇ ਇਹੋ ਜਿਹੀ ਧਰਮ ਹੈ ਗੁਰਮੁਖ ਪਿਆਰਿਓ, ਭਰਮ ਵਾਲਿਆਂ ਨੂੰ ਦੇਵੋਗੇ ਭਰਮ ਹੀ ਪੈਦਾ ਹੋਵੇਗਾ। ਸੁਣਿਆ ਸੀ ਨਾ ਤੁਸੀਂ ਪਹਿਲਾਂ ਸਲੋਕਾਂ ਵਿਚ, ਖੇਤ ਪਛਾਣੈ ਬੀਜੈ ਦਾਨ, ਸੋ ਖੱਤਰੀ ਦਰਗ ਹੈ ਪ੍ਰਵਾਨ। ਖੇਤ ਪਛਾਣ ਕੇ ਦਾਨ ਬੀਜੋ, ਜਿੱਥੇ ਦਾਨ ਕਰਨ ਦੇ ਯੋਗ ਹੈ ਉੱਥੇ ਦਾਨ ਕਰੋ।
ਭੈ ਨਿਰੰਜਨ ਪਰਮ ਪਦ,
ਹਾਂਜੀ, ਹੋਰ ਕਿਹਦੀ ਸੇਵਾ ਕਰਨੀ ਚੰਗੀ ਹੈ? ਆ ਭੈ ਨਿਰੰਜਨ ਪਰਮ ਪਦ, ਜਿਹਦੇ ਕੋਲ ਆ ਭੈ, ਜੋ ਵਾਹਿਗੁਰੂ ਪਰਮੇਸ਼ਰ ਨਿਰੰਜਨ ਮਾਇਆ ਤੋਂ ਰਹਿਤ ਹੈ, ਮਾਇਆ ਦੀ ਕਾਲਕ ਤੋਂ। ਪਰਮ ਪਦ, ਜੇ ਉਹ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਪਰਮ ਸਾਰਿਆਂ ਤੋਂ ਵੱਡਾ ਜੋ ਹੈ,
ਹੋਏ
ਕੋਈ ਉਹਦਾ ਭਿੱਖਕ ਹੋਵੇ, ਜਿਹੜਾ ਨਾਮ ਦੇ ਹੀ ਭਿੱਖਿਆ ਮੰਗੇ, ਨਾਮ ਦਾ ਭੀਕ ਜੇ ਕੋਈ ਹੋਵੇ ਵਾਹਿਗੁਰੂ ਪਰਮੇਸ਼ਰ ਦਾ ਪਿਆਰਾ। ਕਲ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗਾਂ ਨੀਤਾ ਨੀਤ, ਜਿਹਦੇ ਸੇਖ ਫਰੀਦੈ ਖੈਰ ਦੀਜੈ ਬੰਦਗੀ। ਸੋ ਜਿਹੜਾ ਬੰਦਗੀ ਦੀ ਖੈਰ ਮੰਗਦਾ, ਉਹਦੀ ਸੇਵਾ ਕਰਨੀ ਚੰਗੀ ਹੈ।
ਜਿਸਕਾ ਭੋਜਨ ਨਾਨਕਾ,
ਐਸੇ ਗੁਰਮੁਖ ਪਿਆਰਿਆਂ ਦਾ ਭੋਜਨ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਭੋਜਨ ਹੈ, ਜਿਹੜਾ
ਬਿਰਲਾ ਪਾਏ ਕੋਏ,
ਉਹ ਕਹਿੰਦੇ ਕੋਈ ਬਿਰਲਾ ਹੀ ਪਾਉਂਦਾ ਹੈ, ਗੁਰਮੁਖ ਪਿਆਰਾ ਬਿਰਲਾ ਹੀ ਇਸ ਭੋਜਨ ਨੂੰ ਪਾਉਂਦਾ ਹੈ, ਨਾਮ ਰੂਪੀ ਭੋਜਨ ਨੂੰ ਕੋਈ ਬਿਰਲਾ ਪਾਉਂਦਾ ਹੈ। ਅੱਜ ਤਾਂ ਦੂਜੇ ਭੋਜਨਾਂ ਸਵਾਦੀ ਹੈ ਨਾ, ਜਦੋਂ ਯਾਤਰਾ ਕਰਨ ਜਾਈਏ ਨਾ ਤੀਰਥ ਯਾਤਰਾ, ਉਸ ਗੁਰਦੁਆਰੇ ਨੂੰ ਕਹਾਂਗੇ ਬਸ ਲੈ ਜੀ ਜਿੱਥੇ ਚੰਗੇ ਪ੍ਰਸ਼ਾਦੇ ਬਣਦੇ ਆ, ਵੀ ਫਲਾਣੇ ਗੁਰਦੁਆਰੇ ਬੜੇ ਚੋਪੜੇ ਪ੍ਰਸ਼ਾਦੇ, ਦੋਏ ਪ੍ਰਸ਼ਾਦ ਮੱਖਣ ਨਾਲ, ਲੇਕਿਨ ਕੋਈ ਹੋਰ ਮਠਿਆਈ ਵੀ ਨਾਲ ਹੁੰਦੀ ਹੈ, ਫਿਰ ਗੱਲਾਂ ਵੀ ਕਰਨਗੇ ਬਈ ਗਏ ਸੀ ਬੱਲੇ ਬੱਲੇ ਉਸ ਗੁਰਦੁਆਰੇ ਬੜੇ ਪ੍ਰਸ਼ਾਦੇ ਮਿਲੇ। ਉਹ ਗੁਰਮੁਖ ਪਿਆਰੇ ਕੋਈ ਉਹ ਨਹੀਂ ਕਹਿੰਦੇ ਫਲਾਣੇ ਗੁਰਦੁਆਰੇ ਕਥਾ ਵਧੀਆ ਹੁੰਦੀ ਸੀ, ਇਹ ਨਹੀਂ ਗੱਲ ਕੋਈ ਕਰਦਾ, ਵੀ ਉੱਥੇ ਕੀਰਤਨ ਹੁੰਦਾ ਸੀ। ਗੁਰੂ ਘਰ ਦੇ ਵਿਚ ਦੋ ਤਰ੍ਹਾਂ ਦਾ ਲੰਗਰ ਚਲਾਇਆ ਗੁਰੂ ਸਾਹਿਬ ਨੇ, ਦੋ ਤਰ੍ਹਾਂ ਦਾ, ਇੱਕ ਭੋਜਨ ਦਾ ਔਰ ਇੱਕ ਭਜਨ ਦਾ। ਦੋਏ ਲੰਗਰਾਂ ਦੀ ਸਿਫਤ ਕੀਤੀ ਹੈ, ਰਾਏ ਬਲਵੰਡ ਤੇ ਸੱਤੇ ਡੂਮ ਨੇ ਆਪਣੀ ਵਾਰ ਦੇ ਵਿਚ, ਪੜ੍ਹ ਲਿਆ ਕਰੋ ਪ੍ਰੇਮ ਨਾਲ ਕੀ ਕਿਹਾ। ਲੰਗਰ ਦੌਲਤ ਵੰਡੀ ਹੈ, ਰਸ ਅੰਮ੍ਰਿਤ ਖੀਰ ਕੇ ਹਾਲੀ। ਕਹਿੰਦੇ ਉਸ ਗੁਰੂ ਕੇ ਲੰਗਰ ਵਿਚ, ਗੁਰੂ ਅੰਗਦ ਸਾਹਿਬ ਦੇ ਲੰਗਰ ਵਿਚ, ਤੇ ਕਹਿੰਦੇ ਭਾਈ ਐਸੀ ਘਿਓ ਵਾਲੀ ਖੀਰ ਵਰਤੀ ਜਾਂਦੀ ਸੀ, ਘਿਓ ਵਾਲੀ, ਘਿਓ ਪਾਉਂਦੀ ਸੀ ਮਾਤਾ, ਖੀਵੀ ਵਰਗੀ ਮਾਤਾ ਨੀ ਕੋਈ ਦੁਨੀਆਂ ਤੇ ਹੋਈ। ਗੁਰੂ ਘਰ ਦੇ ਵਿਚ ਗੁਰੂ ਦੀ ਘਰਵਾਲੀ ਬਣ ਕੇ ਵੀ ਸੇਵਾ ਆਪਣੇ ਹੱਥੀ ਕਰਦੀ ਸੀ, ਔਰ ਘਿਓ ਪਾਇਆ ਕਰਦੀ ਸੰਗਤ ਨੂੰ ਘਿਓ ਲੰਗਰ ਦੇ ਵਿਚ, ਕਿਉਂਕਿ ਖੰਡੂਰ ਸਾਹਿਬ ਦੇ ਜਿਹੜੇ ਉਥੋਂ ਦੇ ਸੀ, ਸੋ ਮਰਵਾਹੇ ਉਥੇ ਰਹਿਣ ਵਾਲੇ ਸੀ ਜਦ ਉਸ ਪਿੰਡ ਦੇ, ਸੋ ਉਨ੍ਹਾਂ ਦੀਆਂ ਮੱਝਾਂ ਕਹਿੰਦੇ ਦੁੱਧ ਕਈ ਵਾਰੀ ਨਾ ਦਿੰਦੀਆਂ ਖਰਾਬ ਹੋ ਜਾਂਦੀਆਂ। ਮਹਾਰਾਜ ਕਹਿੰਦੇ ਭਾਈ ਅੱਧਾ ਦੁੱਧ ਲੰਗਰ ਚ ਪਾ ਜਾ ਕਰੋ, ਤੁਹਾਡੀਆਂ ਮੱਝਾਂ ਵਧੀਆ ਦੁੱਧ ਦਿਆ ਕਰਨਗੀਆਂ। ਉਹ ਅੱਧਾ ਦੁੱਧ ਲੰਗਰ ਚ ਪਾਉਂਦੇ ਸੀ, ਫਿਰ ਰਿੜਕ ਕੇ ਦੁੱਧ ਨੂੰ ਘਿਓ ਪਾਉਂਦੇ ਸੰਗਤਾਂ ਨੂੰ ਘਿਓ। ਔਰ ਦੂਜਾ ਲੰਗਰ ਮਹਾਰਾਜ ਨੇ ਕਿਹਾ, ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀ ਹੈ। ਰਾਏ ਬਲਵੰਤ ਸਾਧੂ ਨੂੰ ਕਹਿੰਦੇ ਦੂਜਾ ਲੰਗਰ ਸੀ ਗੁਰੂ ਕੇ ਸ਼ਬਦ ਦਾ ਲੰਗਰ, ਔਰ ਜਿਹਦੇ ਵਿਚ ਹਰੀ ਦੇ ਨਾਮ ਦਾ ਤੋਟਾ ਨਹੀਂ ਆਉਂਦਾ ਸੀ, ਇੰਨੀ ਖੱਟੀ ਸੀ। ਸੋ ਲੰਗਰ ਗੁਰਮੁਖ ਪਿਆਰੇ ਲੰਗਰ ਕਹਿੰਦੇ ਕਿਸ ਨੂੰ ਨੇ? ਹੁਣ ਲੰਗਰ ਕੋਈ ਖੰਡ ਦੀ ਬੋਰੀ ਦਾ ਨਾਂ ਨਹੀਂ ਹੈ ਵੀ ਆਪਾਂ ਖੰਡ ਪੱਕਾ ਪੱਕਾ ਸਾਰਨ ਦੇ ਦਈਏ, ਲੈ ਵੀ ਬਹਿ ਜਾਓ ਤੁਹਾਨੂੰ ਖੰਡ ਵਰਤਾਈਏ, ਫਿਰ ਚਾਹ ਚੁਟਕੀ ਚੁਟਕੀ ਦੇ ਦਈਏ, ਫਿਰ ਦਾਲ ਚਮਚਾ ਚਮਚਾ ਪਾ ਦਈਏ ਸੁੱਕੀ, ਤੇ ਫਿਰ ਲੂਣ ਮਿਰਚ ਪਾ ਦਈਏ, ਲੰਗਰ ਨਹੀਂ ਹੁੰਦਾ ਹੈ। ਜਾਂ ਆਟਾ ਵਰਤਾਉਣ ਵਾਲੇ ਲੰਗਰ ਨਹੀਂ, ਲੰਗਰ ਹੁੰਦਾ ਕਿ ਅਸੀਂ ਚਾਹ ਬਣਾ ਕੇ ਪਾਣੀ ਚ ਉਬਾਲ ਕੇ ਦੁੱਧ ਪਾ ਕੇ ਵਿਚ ਦਈਏ, ਇਹਨੂੰ ਲੰਗਰ ਕਹਿੰਦੇ ਨੇ। ਔਰ ਦਾਲ ਨੂੰ ਬਣਾ ਕੇ ਚੰਗੀ ਤਰ੍ਹਾਂ ਵਧੀਆ ਸਵਾਦਲੀ ਬਣਾ ਕੇ ਫਿਰ ਭਾਂਡਿਆਂ ਚ ਪਾ ਕੇ ਦਈਏ, ਇਹਦਾ ਨਾਮ ਲੰਗਰ ਹੈ। ਪ੍ਰਸ਼ਾਦੇ ਚ ਆਟੇ ਚ ਪਾਣੀ ਪਾ ਕੇ ਗੁੰਨ ਕੇ ਪ੍ਰਸ਼ਾਦੇ ਪਕਾ ਕੇ ਦਈਏ, ਇਹਦਾ ਨਾਮ ਲੰਗਰ ਹੈ। ਔਰ ਗੁਰੂ ਕੀ ਸ਼ਬਦ ਜਿਹੜਾ ਲੰਗਰ ਹੈ ਉਹ ਵੀ ਗੁਰੂ ਕੀ ਬਾਣੀ ਕੀ ਜਿਹੜੀ ਵਿਆਖਿਆ ਕਥਾ ਵਿਚਾਰਨ, ਇਹਨੂੰ ਲੰਗਰ ਕਹਿੰਦੇ ਨੇ। ਇਹ ਸੁਖਮਨੀ ਸਾਹਿਬ ਦਾ ਪਾਠ ਹੀ ਗੁਰਦੁਆਰੇ ਕਰ ਲਈਏ, ਲੰਗਰ ਨਹੀਂ ਤਾਂ ਘਰੇ ਵੀ ਕਰ ਸਕਦੇ ਹਾਂ ਆਪਾਂ, ਪੰਜ ਬਾਣੀਆਂ ਦਾ ਪਾਠ ਵੀ ਘਰੇ ਕਰ ਸਕਦੇ ਹਾਂ। ਪਰ ਗੁਰੂ ਘਰ ਬਣੀ ਇਸ ਵਾਸਤੇ ਸੀ ਕਿ ਉਥੇ ਕੋਈ ਸਾਨੂੰ ਵਿਚਾਰ ਵੀ ਮਿਲੇ, ਕੋਈ ਸਾਨੂੰ ਉਥੋਂ ਗਿਆਨ ਵੀ ਮਿਲੇ, ਕੋਈ ਪ੍ਰਾਪਤੀ ਵੀ ਹੋਵੇ। ਸੋ ਜਿਹੜੀ ਗੁਰੂ ਕੇ ਸ਼ਬਦ ਦੀ ਵਿਆਖਿਆ ਕਰਨੀ ਵਿਚਾਰ ਕਰਨੀ, ਇਹਦਾ ਨਾਮ ਹੈ ਲੰਗਰ। ਲੰਗਰ ਚੱਲਿਆ ਗੁਰ ਸ਼ਬਦ ਹਰ, ਲੰਗਰ ਚੱਲਿਆ ਗੁਰ ਸ਼ਬਦ, ਇੱਥੇ ਵਿਸਰਾਮ ਇਹਦਾ। ਹਰ ਤੋਟ ਨਾ ਵੀ ਖੱਟੀ ਹੈ, ਹਰੀ ਦੇ ਨਾਮ ਦਾ ਘਾਟਾ ਨਹੀਂ ਜਿੱਥੇ ਆਉਂਦਾ ਹੈ। ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਜਿੱਥੇ ਵਿਆਖਿਆ ਹੁੰਦੀ ਹੋਵੇ ਉਹਨੂੰ ਕਹਿੰਦੇ ਨੇ ਗੁਰੂ ਕਾ ਸ਼ਬਦ ਦਾ ਲੰਗਰ। ਸੋ ਗੁਰਮੁਖ ਪਿਆਰੇ ਲੰਗਰ ਦਾ ਵੀ ਖਿਆਲ ਕਰਿਆ ਕਰੋ। ਮਹਾਰਾਜ ਕਹਿੰਦੇ ਤਿਸਕਾ ਭੋਜਨ ਨਾਨਕਾ ਬਿਰਲਾ ਪਾਏ ਕੋਏ, ਐਸੇ ਭੋਜਨ ਨੂੰ ਕੋਈ ਬਿਰਲਾ ਹੀ ਪਾਉਂਦਾ ਨੇ। ਦੂਜੇ ਲੰਗਰਾਂ ਦੇ ਸਵਾਦੀ ਅਸੀਂ ਬਹੁਤੇ ਬਣ ਗਏ। ਇੱਕ ਲੰਗਰ ਹੋਇਆ ਕਰਦੀ ਸੀ ਮਹਾਂ ਛੋਲਿਆਂ ਦੀ ਲੰਗਰ ਵਿਚ, ਇਹ ਲੰਗਰ ਦਾ ਤੁਸੀਂ ਬਹੁਤ ਖਿਆਲ ਕੀਤਾ ਜਿਹੜਾ, ਕਿਉਂਕਿ ਲੰਗਰ ਚੱਲਿਆ ਗੁਰ ਸ਼ਬਦ ਹਰ, ਇਹ ਨਹੀਂ ਦੇਖਿਆ ਕਦੇ। ਜਿਹੜਾ ਲੰਗਰ ਦੌਲਤ ਵੰਡੀਆ ਅੰਮ੍ਰਿਤ ਖੀਰ ਘਿਆਲੀ, ਇਹ ਤੇ ਅਸੀਂ ਬਹੁਤ ਪਰਿਪੱਕ ਹੋ ਗਏ। ਹੁਣ ਤਿੰਨ ਤਿੰਨ ਸਬਜ਼ੀਆਂ ਨਾਲ, ਖੀਰਾਂ ਨਾਲ, ਲੱਡੂ ਜਲੇਬੀਆਂ ਉਹ ਖਾਈਆਂ ਨਹੀਂ ਜਾਂਦੀਆਂ, ਫਿਰ ਇੰਨੇ ਇੰਨੇ ਭੋਜਨ ਬਣਾਉਣ ਲੱਗ ਗਏ। ਪਰ ਗੁਰੂ ਕੇ ਸ਼ਬਦ ਵਾਲਾ ਲੰਗਰ ਛੱਡੇ ਦਿੱਤਾ ਅਸੀਂ। ਸੋ ਇਸ ਕਰਕੇ ਲੰਗਰ ਦੋਏ ਚਲਾਏ ਸੀ ਗੁਰਮੁਖ ਪਿਆਰੇ, ਦੋਵਾਂ ਦੀ ਖਿਆਲ ਕਰਿਆ ਕਰੋ।
ਹੋਵਾ ਪੰਡਿਤ ਜੋਤ ਕੀ ਵੇਦ ਪੜਾ ਮੁਖ ਚਾਰ।
ਜੇਕਰ ਮੈਂ ਪੰਡਿਤ ਵੀ ਬਹੁਤ ਵੱਡਾ ਹੋ ਜਾਵਾਂ, ਪੰਡਾ ਨਾਮ ਬੁੱਧੀ ਦਾ ਹੈ ਗੁਰਮੁਖ ਪਿਆਰਿਓ। ਪੰਡਿਤ ਭਾਵ ਬੁੱਧੀ ਦਾ ਤੱਤ ਬੇਤਾ ਹੋ ਜਾਣਾ, ਪੰਡਾ ਨਾਮ ਹੈ ਬੁੱਧੀ ਦਾ ਤੱਤ, ਉਹਦਾ ਭਾਵ ਬੁੱਧੀਵਾਨ ਹੋ ਜਾਣਾ। ਹੋਵਾਂ ਪੰਡਿਤ ਜੋਤ ਕੀ ਭਾਵ, ਜੋਤਕ ਜਿਹੜਾ ਜੋਤਸ ਹੈ, ਜੋਤ ਵਿਦਿਆ ਉਹਨੂੰ ਵੀ ਚੰਗੀ ਤਰ੍ਹਾਂ ਜਾਣਦਾ ਹੋਵਾਂ, ਔਰ ਚਾਰੇ ਵੇਦਾਂ ਨੂੰ ਮੁੱਖ ਤੋਂ ਪੜ੍ਹ ਲਵਾਂ, ਮੂੰਹ ਦੇ ਨਾਲ ਪੜ੍ਹ ਲਵਾਂ ਚਾਰੇ ਵੇਦਾਂ ਨੂੰ।
ਨਵਾਂ ਖੰਡਾਂ ਵਿੱਚ ਜਾਣੀਆ,
ਜੇ ਐਡਾ ਵਿਦਵਾਨ ਹੋ ਜਾਵਾਂ, ਜੋਤਸੀ ਵਿਦਿਆ ਲਾ ਕੇ ਲੋਕਾਂ ਨੂੰ ਦੱਸ ਦੇਵਾਂ ਵੀ ਤੇਰੀ ਕੁੰਡਲੀ ਆਹ ਬਣਦੀ ਹੈ, ਤੇਰੇ ਤੇ ਇੰਨੇ ਗ੍ਰਹਿ ਨੇ, ਫਲਾਣਾ ਕੁਛ ਹੈ, ਇਹਨੂੰ ਸਮਝ ਲਵਾਂ, ਚਾਰੇ ਵੇਦਾਂ ਨੂੰ ਸਮਝ ਲਵਾਂ, ਔਰ ਨਵੇਂ ਖੰਡਾਂ ਵਿੱਚ ਜਾਣਿਆ ਜਾਵਾ।
ਆਪਣੇ ਚੱਜ ਵਿਚਾਰ,
ਆਪਣੇ ਚੱਜ ਕਰਕੇ ਭਾਵ ਚੰਗਾ ਚਲਨ ਚਲਨ ਹੋਵੇ, ਆਪਣੇ ਵਿਚਾਰ ਸੋਹਣੇ ਹੋਣ, ਚੰਗਾ ਵਿਦਵਾਨ ਹੋਵੇ, ਚਾਰੇ ਲੋਕਾਂ ਵਿੱਚ ਜਾਣਿਆ ਪਛਾਣਿਆ ਜਾਵੇ, ਨਵੇਂ ਖੰਡਾਂ ਵਿੱਚ ਜਾਣਿਆ ਜਾਵੇ।
ਬ੍ਰਹਮਣ ਕੈਲੀ ਘਾਤ ਪੰਜ ਕਾ,
ਫਿਰ ਵੀ ਕਹਿੰਦੇ ਜੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ, ਫਿਰ ਹੋਰ ਸੁਣ ਲਓ ਅੱਗੇ ਕਹਿੰਦੇ, ਤੇ ਬ੍ਰਹਮਣ ਕੈਲੀ ਘਾਤ ਕੰਜ ਕਾ, ਕਹਿੰਦੇ ਐਡਾ ਵੱਡਾ ਹੋਣ ਦੇ ਨਾਲ ਵੀ ਜੇ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਕੀਤੀ ਤਾਂ ਉਹਦੇ ਰੰਚਕ ਮਾਤਰ ਵੀ ਲੇਖੇ ਵਿਚ ਨਹੀਂ ਪਈ ਹੈ। ਪੜ੍ਹ ਲੋ ਨਾਲ ਪੌੜੀ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿਚ ਜਾਣੀ ਆ ਨਾਲ ਚਲਿਆ ਸਭ ਕੋਏ, ਚੰਗਾ ਨਾਂ ਰਖਾਇਕ ਹੈ ਜਸ ਕੀਰਤ ਜਗ ਲੇ। ਭਾਵ ਜਸ ਹੁੰਦਾ ਮੂੰਹ ਤੇ, ਕੀਰਤੀ ਹੁੰਦੀ ਹੈ ਪਿੱਛੋਂ ਵੀ ਉਹਦਾ ਉਸਤ ਕਰਨੀ, ਕਿ ਸਾਡਾ ਸੁਭਾਅ ਹੈ ਮੂੰਹ ਤੇ ਤਾਂ ਕਹਾਂਗੇ ਬੜੇ ਮਹਾਂਪੁਰਖ ਹੈ ਜੀ ਬਹੁਤ ਚੰਗੇ, ਮਗਰੋਂ ਕਹਿਣਗੇ ਇਹ ਨਿਕੰਮਾ ਹੀ ਹੈ, ਕਈ ਹੋਰ ਵੀ ਵਚਨ ਕਹਿ ਦਿੰਦੇ ਅੱਗੇ, ਕਿਉਂਕਿ ਉਹ ਹਾਜ਼ਰ ਮਿੱਠਾ ਬੋਲਦੇ, ਬਾਹਰ ਵੇਖਦੇ ਆ ਮੁੱਖ ਭੋਲੇ, ਮਗਰੋਂ ਕਹਿਣਗੇ ਕਾਹਨੂੰ ਐਵੇਂ ਤੁਰੇ ਫਿਰਦੇ ਆ ਜੀ, ਮਾਇਆ ਕਾਤਰੇ ਕਿਹੜੇ ਵਿਦਵਾਨ ਹੈ, ਮੂੰਹ ਤੇ ਬੜੇ ਜੀ ਆਓ ਜੀ ਮਹਾਰਾਜ ਮਹਾਂਪੁਰਖੋਂ ਜੀ, ਇਸ ਤਰ੍ਹਾਂ ਦੀ ਹਾਲਤ ਨਹੀਂ। ਮਗਰੋਂ ਵੀ ਜਸ ਹੋਵੇ ਜੀ ਦਾ, ਜਸ ਜਸ ਹੈ ਮੂੰਹ ਤੇ ਕੀਰਤੀ ਹੈ ਮਗਰੋਂ, ਜਸ ਕੀਰਤ ਜਗ ਲੇ, ਜੇ ਤੂੰ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ। ਇੰਨਾ ਹੋਣ ਦੇ ਬਾਵਜੂਦ ਵੀ ਰੰਚਕ ਮਾਤਰ ਵੀ ਲੇਖੇ ਨਹੀਂ ਪੈਂਦਾ ਹੈ। ਔਰ ਹੁਣ ਹੋਰ ਸੁਣੋ, ਬ੍ਰਹਮਣ ਕੈਲੀ ਘਾਤ ਕੰਜ ਕਾ ਅਣਚਾਰੀ ਕਾ ਧਾਨ। ਭਾਵ ਬ੍ਰਹਮਣ ਕਹਿੰਦੇ ਬ੍ਰਹਮ ਗਿਆਨੀ ਨੂੰ ਮਾਰ ਦੇਣਾ। ਸੋ ਵੈਸੇ ਕੋਈ ਵੀ ਬੰਦਾ ਮਾਰਨਾ ਬੜਾ ਭਾਰੀ ਪਾਪ ਹੈ, ਪਰ ਨਾਮ ਦੇ ਜਪਣ ਵਾਲਾ ਮਾਰ ਦੇਣਾ ਬੜਾ ਭਾਰੀ ਪਾਪ ਹੈ। ਬ੍ਰਾਹਮਣ ਪਹਿਲਾਂ ਬ੍ਰਾਹਮਣ ਜਿਹੜੇ ਲੋਕ ਸੀ ਉਹ ਬ੍ਰਹਮ ਗਿਆਨੀ ਹੋਣ ਕਰਕੇ ਨਾਮ ਬ੍ਰਾਹਮਣ ਪੈ ਗਿਆ ਸੀ। ਪਾ ਬ੍ਰਾਹਮਣ ਨੂੰ ਮਾਰ ਦੇਣਾ ਜੋ ਬ੍ਰਹਮ ਨੂੰ ਜਾਣ ਵਾਲੇ ਹਨ। ਕਹੋ ਕਬੀਰ, ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਜਿਹੜਾ ਬ੍ਰਹਮ ਦੇ ਵਿਚਾਰ ਕਰਨ ਵਾਲਾ ਹੈ, ਵਾਹਿਗੁਰੂ ਪਰਮੇਸ਼ਰ ਦੇ ਵਿਚਾਰ ਕਰਨ ਵਾਲਾ, ਨਾਮ ਦਾ ਰਸੀਆ ਹੈ, ਉਹਨੂੰ ਮਾਰ ਦੇਣਾ। ਬ੍ਰਾਹਮਣ ਕੈਲੀ ਘਾਤ ਔਰ ਕੈਲੀ ਕਾਲੀ ਗਊ ਨੂੰ ਮਾਰ ਦੇਣਾ। ਭਾਵ ਗਊਆਂ ਸਾਰੀਆਂ ਮਾਰਨੀਆਂ ਮਾਰੀਆਂ, ਸਾਰਾ ਜੀਵੇ ਮਾਰਨਾ ਮਾੜਾ ਹੈ, ਪਰ ਇਹ ਸਨਾਤਨ ਮਤ ਵਿਚ ਗਊ ਨੂੰ ਬਹੁਤਾ ਮਾਰਨਾ ਮਾੜਾ ਗਿਣਿਆ ਗਿਆ, ਔਰ ਕਾਲੀ ਗਊ ਹੋਰ ਵੀ ਕਪਲਾਂ ਗਊ ਨੂੰ ਮਾਰਨਾ ਜ਼ਿਆਦਾ ਮਾੜਾ ਗਿਣਿਆ ਗਿਆ ਹੈ। ਬ੍ਰਾਹਮਣ ਕੈਲੀ ਘਾਤ ਕੰਜਕਾ, ਕੰਜਕਾ ਨਾਮ ਹੈ ਜੰਮਦੀ ਲੜਕੀ ਨੂੰ ਮਾਰ ਦੇਣਾ। ਸੋ ਪਹਿਲਾਂ ਮਾਰ ਦਿੰਦੇ ਸੀ ਮਾਈਆਂ ਜਦੋਂ ਲੜਕੀ ਪੈਦਾ ਹੋ ਜਾਣੀ, ਵੀ ਕਾਹਨੂੰ ਲੜਕੀ ਹੁਣ ਪੈਦਾ ਕਰਨੀ, ਕਿਸੇ ਨੂੰ ਦਾਤ ਦੇਣੀ ਪਵੇਗੀ, ਦਾਜ ਦੇਣਾ ਪਵੇਗਾ, ਕੋਈ ਜਵਾਈ ਬਣਾਉਣਾ ਪਵੇਗਾ, ਤਾਂ ਨਾਨੀ ਜਾਂ ਦਾਦੀ ਫਿਰ ਕਹਿੰਦੀ ਦਾਤ ਜਿਹੜੀ ਵੱਡੀ ਹੋਈ ਉਹਨੇ ਦੇਣੀ ਹੈ, ਹੁਣੇ ਹੀ ਦੇ ਦਈਏ। ਉਹ ਸਬਜ਼ੀ ਚੀਰਨ ਵਾਲਾ ਦਾਤ ਉਹਦੇ ਗਲ ਚ ਫੇਰ ਦੇਣਾ, ਤੇ ਨਾਲ ਕਹਿੰਦਾ ਗੁਰਖਾਮੀ ਪੂਣੀ ਕੱਤੀ, ਆਪ ਨਾਮ ਹੀ ਵੀਰਾਂ ਨੂੰ ਘੱਤੀ, ਇਉਂ ਕਹਿ ਕੇ ਮਾਰ ਦੇਣਾ। ਕਿਉਂ ਜ਼ਰੂਰ ਵੀਰਾਂ ਨੂੰ ਘੱਤੇਗੀ, ਬੜੀ ਸੌਖੀ ਗਈ ਹੈ, ਬੇੜਾ ਗਰਕ ਨਹੀਂ ਕਰੇਗੀ, ਵੀਰਾਂ ਨੂੰ ਘੱਤੇਗੀ। ਔਰ ਜਾਂ ਜਿਉਂਦਿਓ ਨਹੀਂ ਪਾ ਕੇ ਤੌਲੇ ਵਿਚ ਪਾ ਕੇ ਘੜੇ ਵਿਚ ਪਾ ਕੇ ਦੱਬਦਿਆ ਕਰਦੇ ਸੀ। ਔਰ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਸੀ ਰਾਜ ਕੌਰ, ਗਜਪਤ ਸਿੰਘ ਦੀ ਪੁੱਤਰੀ ਸੀ, ਗਜਪਤ ਸਿੰਘ ਬਡਰੁੱਖਾਂ ਪਿੰਡ ਸਾਡੇ ਮਾਲ ਵਿਚ ਸਾਡੀ ਲੱਗ ਗਈ ਹੈ ਉਥੋਂ ਦੀ, ਤੇ ਉਨ੍ਹਾਂ ਨੇ ਵੀ ਐਸੇ ਕੀਤਾ ਸੀ ਕਰਮ, ਜੰਮਦੀ ਲੜਕੀ ਜੰਮਣ ਸਾਰ ਘੜੇ ਵਿਚ ਪਾ ਕੇ ਮਿੱਟੀ ਚ ਦੱਬ ਦਿੱਤੀ, ਉਥੇ ਚੱਪਣ ਰੱਖ ਕੇ। ਇਕ ਮਹਾਤਮਾ ਉਨ੍ਹਾਂ ਦੇ ਖੇਤ ਵਿਚ ਰਹਿੰਦਾ ਸੀ, ਉਹਦਾ ਪ੍ਰਸ਼ਾਦਾ ਜਦੋਂ ਰੋਜ਼ ਲੈ ਕੇ ਜਾਂਦੇ ਸੀ, ਉਹਦੇ ਲੈ ਕੇ ਗਏ ਕਹਿੰਦੇ ਪਾਪੀ ਉਹ ਦੁਸ਼ਟੋ ਆ ਬਿਸਟਾ ਗੰਦਗੀ ਚੱਕੀ ਫਿਰਦੇ ਹੋ, ਲੈ ਜੋ ਮੈਂ ਨਹੀਂ ਛਕਣਾ ਤੁਹਾਡੇ ਘਰਦਾ। ਸੋ ਕਹਿੰਦੇ ਮਹਾਰਾਜ ਕੀ ਕਾਰਨ ਹੋ ਗਿਆ, ਕਹਿੰਦੇ ਕੀ ਕਰਤੂਤ ਕਰੀਏ, ਰਾਤ ਪਤਾ ਨਹੀਂ ਲੜਕੀ ਨੂੰ ਮਾਰ ਕੇ ਆਇਆ ਦੱਬ ਕੇ ਪੈਰੀ ਡਿੱਗ ਪਏ। ਕਹਿੰਦੇ ਜਿਉਂਦੀ ਹੈ ਕੱਢ ਲਓ ਜਾ ਕੇ, ਇਹਦੇ ਪੇਟ ਤਾਂ ਬੜਾ ਮਹਾਂਬਲੀ ਪੈਦਾ ਹੋਣਾ, ਦੁਨੀਆਂ ਯਾਦ ਕਰੇਗੀ। ਸੋ ਸਾਧ ਸੰਗਤ ਜੀ ਉਹ ਕੱਢੀ ਸੀ ਜਾ ਕਰਕੇ, ਕੰਜਕਾ ਲੜਕੀ ਨੂੰ ਮਾਰ ਦੇਣਾ। ਔਰ ਹੁਣ ਵੀ ਪਾਪੀ ਲੋਕ ਜੰਮਣ ਤੋਂ ਪਹਿਲਾਂ ਹੀ ਮਾਰਦੇ ਨੇ, ਉਦੋਂ ਜੰਮ ਕੇ ਮਾਰਦੇ ਸੀ, ਹੁਣ ਜੰਮਣ ਤੋਂ ਪਹਿਲੀ ਲੈਬੋਰਟਰੀ ਰਾਹੀਂ ਦੇਖ ਕਰਕੇ, ਜੇ ਲੜਕਾ ਹੈ ਤਾਂ ਠੀਕ, ਜੇ ਲੜਕੀ ਹੋਈ ਤਾਂ ਗਰਭਪਾਤ ਕਰਕੇ ਉਹਨੂੰ ਮਾਰ ਦੇਣਾ। ਇਹ ਬੜਾ ਭਾਰੀ ਪਾਪ ਮੰਨਿਆ। ਕਹਿੰਦੇ ਚਾਰ ਅੱਤ ਤਾਈਆਂ, ਅੱਤਵਾਦੀ ਕਿਹਨੂੰ ਕਹਿੰਦੇ, ਅੱਤ ਤਾਈਆਂ ਚਾਰ ਪ੍ਰਕਾਰ ਦੀਆਂ ਮੰਨੀਆਂ ਗਈਆਂ ਹਨ। ਆਗ ਲਾਏ ਵਿਖ ਦੇਵਈ ਸ਼ਸਤਰਹੀਣ ਕੋ ਮਾਰ, ਭਾਵ ਕਿਸੇ ਦੀ ਸੰਪਤੀ ਨੂੰ ਅੱਗ ਲਾ ਦੇਣੀ, ਕਿਸੇ ਨੂੰ ਜ਼ਹਿਰ ਦੇ ਕੇ ਮਾਰ ਦੇਣਾ, ਔਰ ਸ਼ਸਤਰ ਤੋਂ ਬਿਨਾਂ ਖਾਲੀ ਹੱਥੋਂ ਉਹਨੂੰ ਮਾਰ ਦੇਣਾ, ਕਿਸੇ ਦੀ ਇਸਤਰੀ ਕਰਾ ਲੈਣੀ। ਇਹ ਚਾਰ ਅੱਠ ਤਾਈਆਂ ਮੰਨੀਆਂ ਗਈਆਂ ਹਨ, ਔਰ ਇਹ ਚਾਰ ਕਿਲਵਿਖ ਪਾਪ ਗੁਰਬਾਣੀ ਵਿਚ ਬਹੁਤ ਆਉਂਦੇ, ਕਿਲਵਿਖ ਪਾਪ ਬੱਜਰ ਪਾਪ ਜੀ ਨੂੰ ਕਹਿ ਲਈਏ। ਸੋ ਕਿਲਵਿਖ ਪਾਪ ਇਹ ਚਾਰ ਮੰਨੇ ਗਏ ਹਨ। ਬ੍ਰਾਹਮਣ ਬ੍ਰਹਮ ਗਿਆਨੀ ਨੂੰ ਮਾਰ ਦੇਣਾ, ਕੈਲੀ ਘਾਤ ਕਾਲੀ ਗਊ ਨੂੰ ਮਾਰ ਦੇਣਾ, ਔਰ ਕੰਜਕਾ ਜੰਮਦੀ ਲੜਕੀ ਨੂੰ ਮਾਰ ਦੇਣਾ। ਬ੍ਰਾਹਮਣ ਕੈਲੀ ਘਾਤ ਕੰਜਕਾ, ਇਕ ਅੱਗੇ ਚੌਥੀ ਹੈ ਅਣਚਾਰੀ ਕਾ ਧਾਨ, ਭਾਵ ਜਿਹਦਾ ਚਲਣ ਚਲਣ ਸ਼ੁੱਧ ਨਹੀਂ ਹੈ, ਜਿਹਦੀ ਕਮਾਈ ਸ਼ੁੱਧ ਨਹੀਂ ਹੈ, ਔਰ ਉਹਦੇ ਘਰ ਦਾ ਅੰਨ ਪਾਣੀ ਛਕ ਲੈਣਾ। ਹੁਣ ਅੱਜ ਤਾਂ ਕਹਿੰਦੇ ਜੀ ਕੀ ਫਰਕ ਪੈਣ ਲੱਗਿਆ। ਸੋ ਗੁਰਮੁਖੋ ਜੈਸਾ ਅੰਨ ਤੈਸਾ ਮਨ, ਔਰ ਨਾਲੇ ਗੁਰੂ ਸਾਹਿਬ ਪੜ੍ਹ ਲਓ ਰਹਿਤਨਾਮੇ, ਇਹਨਾਂ ਵਿਚ ਲਿਖਿਆ ਜਾਂ ਕੀ ਰਹਿਤ ਨਾ ਜਾਣੀਏ ਹਰ ਕੀ ਪੂਜਾ ਨਾਹੇ। ਸੋ ਜਾਂ ਕੀ ਰਹਿਤ ਨਾ ਜਾਣੀਏ, ਗੁਰਮੰਤਰ ਨਹੀਂ ਚੀਤ, ਭੋਜਨ ਤਾਂ ਕਾ ਖਾਏ ਕੇ ਵਿਸਰਿਆ ਹਰ ਸਿਉ ਪ੍ਰੀਤ। ਜਿਹਦੀ ਰਹਿਤ ਮਰਜ਼ਾਦਾ ਕੋਈ ਨਹੀਂ, ਜਿਹਦਾ ਕੋਈ ਚਲਨ ਚਲਨ ਸ਼ੁੱਧ ਨਹੀਂ ਹੈ, ਵੇਸਵਾ ਆਦਿਕ ਦੇ ਘਰ ਦਾ ਭੋਜਨ ਛਕ ਲੈਣਾ, ਜਾਂ ਹੋਰ ਦੁਸ਼ਟ ਬੰਦਾ ਜਿਹੜੀ ਕਮਾਈ ਜਿਹੜੀ ਸ਼ੁੱਧ ਨਹੀਂ ਹੈ ਉਹਦੇ ਘਰ ਦਾ ਭੋਜਨ ਛਕ ਲੈਣਾ। ਤੋ ਇਹ ਚਾਰ ਅੱਤਾਈਆਂ ਔਰ ਕਿਲਵਖ ਪਾਪ ਮੰਨੇ ਵੱਡੇ ਪਾਪ। ਕਹਿੰਦੇ ਬ੍ਰਾਹਮਣ ਕਹਿਲੀ ਕਾਦ ਕੰਜਕਾ ਅਣਚਾਰੀ ਕਾ ਧਾਨ। ਹਾਂਜੀ ਪੜ੍ਹੋ ਅੱਗੇ।
ਫਿਟਕ ਫਿਟਕਾ ਕੌੜ ਵਧੀਆਂ ਸਦਾ ਸਦਾ ਅਭਮਾਨ,
ਜਿਹੜੇ ਚਾਰੇ ਚੀਜ਼ਾਂ ਕਰਦੇ ਨੇ, ਕਹਿੰਦੇ ਫਿਟੇ ਮੂੰਹ ਨੂੰ, ਫਿਟੇ ਮੂੰਹ ਹੈ, ਸੌ ਵਾਰੀ ਕਿਸੇ ਨੂੰ ਸੋ ਲਾਹਾਂਟ ਪਾਈਏ ਤਾਂ ਇੱਕ ਫਿਟੇ ਮੂੰਹ ਬਣਦੀ ਹੈ। ਉਸੇ ਨੂੰ ਫਿਟਕ ਫਿਟਕਾ ਕੋੜ ਵਧੀਆਂ, ਉਹਨੇ ਕਰੋੜਾਂ ਹੀ ਵਧੀਆਂ ਹੀ ਕੀਤੀਆਂ ਨੇ, ਚੰਗਾ ਕਰਮ ਕੋਈ ਕੀਤਾ ਹੀ ਨਹੀਂ ਹੈ। ਜਿਹੜੇ ਸਦੇ ਸਦੇ ਅਭਮਾਨੀ ਹੰਕਾਰੀ ਨੇ ਹੋ
ਮਾਏ ਇੱਥੇ ਜਾਹੇ ਬਿਸਰ ਨਾਨਕਾ ਇੱਕ ਨਾਮ,
ਪਾਹੇ ਇੱਥੇ ਜਾਹੇ ਬਿਸਰ ਨਾਨਕਾ ਇੱਕ ਨਾਮ। ਹੁਣ ਸੁਣ ਲਓ ਗੱਲ ਕੀ ਕਹਿੰਦੇ ਮਹਾਰਾਜ। ਕਹਿੰਦੇ ਜਿਵੇਂ ਬ੍ਰਾਹਮਣ ਨੂੰ ਮਾਰਨਾ ਪਾਪ ਹੈ, ਕਾਲੀ ਗਊ ਨੂੰ ਮਾਰਨਾ ਪਾਪ ਹੈ, ਜੰਮਦੀ ਲੜਕੀ ਨੂੰ ਮਾਰਨਾ ਪਾਪ ਹੈ, ਅਣਚਾਰੀ ਦਾ ਭੋਜਨ ਛਕਣਾ ਪਾਪ ਹੈ, ਜਿੰਨੇ ਪਾਪ ਉਹਨੂੰ ਲੱਗਦੇ ਨੇ, ਔਰ ਜਿੰਨੇ ਕਿਸੇ ਨੇ ਕਰੋੜੀ ਵਧੀਆਂ ਕੀਤੀਆਂ ਨੇ, ਜਿਹਨੇ ਬਹੁਤ ਮਾੜੇ ਕਰਮ ਕੀਤੇ ਨੇ, ਜਿਹਨੂੰ ਇੰਨੇ ਪਾਪ ਲੱਗਦੇ ਨੇ। ਔਰ ਮਹਾਰਾਜ ਕਹਿੰਦੇ ਓਏ ਪਾਹੇ ਇੱਥੇ ਜਾਹੇ ਵਿਸਰ ਨਾਨਕਾ ਇੱਕ ਨਾਮ, ਕਹਿੰਦੇ ਜਿਹਨੇ ਮਨੁੱਖਾ ਜਨਮ ਧਾਰ ਕਰਕੇ ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਜਪਿਆ ਇੰਨੇ ਸਾਰੇ ਪਾਪ ਲੱਗਦੇ ਨੇ ਉਸਨੂੰ। ਸੁਣ ਲਓ, ਕਹਿੰਦੇ ਇਹ ਨਾ ਸਮਝ ਵੀ ਅਸੀਂ ਪਾਪੀ ਨਹੀਂ। ਜਿਹਨੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਬੰਦਾ ਬਣ ਕੇ ਨਹੀਂ ਜਪਿਆ, ਕਿਉਂਕਿ ਮਹਾਰਾਜ ਕਹਿੰਦੇ ਆਇਓ ਸੁਣਨ ਪੜ੍ਹਨ ਕਉ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪੁਰਾਣੀ। ਜਿਹੜਾ ਇਕਰਾਰ ਕਰਕੇ ਕਰਕੇ ਆਇਆ ਇਕਰਾਰ ਵਾਹਿਗੁਰੂ ਨਾਲ, ਬਈ ਮੈਨੂੰ ਜਨਮ ਮਨੁੱਖਾ ਜਨਮ ਦੇ ਦੀ, ਨਾਮ ਜਪੂੰਗਾ, ਔਰ ਉਹ ਗੁਰੂ ਮਹਾਰਾਜ ਕਹਿੰਦੇ ਭੁੱਲ ਗਿਆ। ਪਰ ਗੁਰਮੁਖ ਯਾਦ ਰੱਖਦੇ ਨੇ, ਗੁਰਮੁਖਾਂ ਕਰਾਂ ਉਪਰ ਹਰ ਚੇਤਿਆ। ਕਹਿੰਦੇ ਗੁਰਮੁਖਾਂ ਨੇ ਕੀਤੇ ਇਕਰਾਰਾਂ ਦੇ ਮੁਤਾਬਕ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰਦੇ ਨੇ। ਪਾਹੇ ਏਤੇ ਜਾਹੇ ਵਿਸਰ, ਨਾਨਕਾ ਇੱਕ ਨਾਮ। ਆ ਜਿੰਨੇ ਪਾਪ ਉੱਤੇ ਦੱਸੇ ਨੇ ਮਹਾਰਾਜ, ਕਹਿੰਦੇ ਜੇ ਇੱਕ ਨਾਮ ਮਨੁੱਖਾ ਜਨਮ ਧਾਰ ਕੇ ਨਹੀਂ ਜਪਦਾ, ਇਹ ਸਾਰੇ ਪਾਪਾਂ ਦਾ ਭਾਗੀ ਬਣ ਜਾਂਦਾ ਹੈ। ਇੰਨਾ ਪਾਪ ਲੱਗਦੇ ਉਸ ਨੂੰ ਵੀ।
ਸਭ ਬੁੱਧੀ ਜਾਲਾਹੀ ਹੈ,
ਸਭ ਬੁੱਧੀ ਜਾਲੀ ਹੈ,
ਜਾਲੀਏ ਇੱਕ ਰਹੇ ਤਤ ਗਿਆਨ।
ਹੋਰ ਕਹਿੰਦੇ ਸਾਰੀ ਬੁੱਧੀ ਨੂੰ ਜਾਲ ਦਿਓ, ਸਾਰ ਦਿਓ। ਜਿਹੜੀ ਬਾਕੀ ਬੁੱਧੀ ਹੈ, ਜਿਹੜੀ ਬੁੱਧੀ ਹੈ ਵਿਸ਼ੇ ਵਿਕਾਰਾਂ ਵਿੱਚ ਭੌਂਦੀ ਫਿਰਦੀ ਹੈ, ਐਸੀ ਸਿਆਣਪ ਦਾ ਕੀ ਕਰੋਗੇ? ਸਿਆਣਪ ਅਕਲ ਹੁੰਦਿਆਂ ਵੀ ਬੇਅਕਲ ਹੋਣਾ, ਅਕਲ ਬੜੀ ਹੈ ਤੇ ਪਰ ਹੋਣਾ ਬੇਅਕਲ। ਸੋ ਸਾਧ ਸੰਗਤ ਜੀ, ਸਭ ਬੁੱਧੀ ਜਾਲੀ ਹੈ, ਇੱਕ ਰਹਿ ਤਤ ਗਿਆਨ। ਇੱਕ ਬਚੂਗਾ ਉਹ ਜਿਹੜਾ ਯਥਾਰਥ ਗਿਆਨ ਹੈ, ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਗਿਆਨ ਹੈ। ਬਾਕੀ ਬੜੇ ਬੜੇ ਵਿਦਵਾਨ ਹੋ ਕਰਕੇ ਵੀ ਕਈ ਵਾਰੇ ਬੜੇ ਦੁੱਖ ਆਉਂਦਾ, ਵਕੀਲ ਚੰਗੀ ਚੰਗੀ ਵਿਦਿਆ ਪੜ੍ਹੀ, ਸ਼ਰਾਬਾਂ ਕਵਾਬਾਂ ਜਨਮ ਖਰਾਬ ਕਰਦੇ ਨੇ, ਦੇਖ ਕੇ ਹੈਰਾਨਗੀ ਹੁੰਦੀ ਹੈ ਵੀ ਕਮਾਲ ਹੈ, ਇੰਨੇ ਪੜ੍ਹ ਕੇ ਵੀ ਅਨਪੜ੍ਹ ਮੂਰਖ ਨੇ ਇਹ। ਮੈਂ ਪਹਿਲੇ ਸਾਲ ਜਦੋਂ ਆਇਆ ਇੰਡੀਆ ਵਿਚੋਂ, ਮੈਨੂੰ ਐਂ ਸੀ ਵੀ ਅੰਗਰੇਜ਼ ਲੋਕ ਗੋਰੇ ਬੜੇ ਸਿਆਣੇ ਸੁਣੇ ਗਏ ਸੀ, ਕਹਿੰਦੇ ਬਹੁਤ ਸਿਆਣੇ ਨੇ। ਪਰ ਜਦੋਂ ਮੈਂ ਬੁਖਾਰੈਸਟ ਤੋਂ ਚੜਿਆ ਨਾ ਜਹਾਜ਼, ਉਹਦੇ ਵਿਚ ਸਾਰੇ ਗੋਰੇ ਗੋਰੇ ਪੈ ਗਏ, ਔਰ ਸਿੱਖ ਅਸੀਂ ਦੋ ਚਾਰ ਕੇ ਸੀ, ਤੇ ਜਦੋਂ ਉਹ ਸਾਰੇ ਬੈਠੇ ਵੇਖੇ ਸਣੇ, ਉਹ ਬੀਬੀਆਂ ਤੇ ਸਣੇ ਗੋਰੇ, ਸਾਰਿਆਂ ਨੇ ਸਿਗਰਟਾਂ ਲਾ ਲਈਆਂ, ਸਾਰੇ ਸ਼ਰਾਬ ਪੀਣ ਔਰ ਸਾਰੇ ਬੀਟ ਖਾਣ, ਬੁਰੇ ਹਾਲ ਬਣ ਕੇ ਦਿਹਾੜੇ। ਮੇਰਾ ਮਨ ਬੜਾ ਹੈਰਾਨ ਹੋਇਆ ਵੀ ਇੰਨੇ ਪੜ੍ਹ ਲਿਖ ਕੇ ਵੀ ਬੇਅਕਲ ਨੇ, ਪੜ੍ਹ ਲਿਖ ਕੇ ਵੀ ਅਕਲ ਹੀ ਹੈ, ਇਹਨਾਂ ਨੂੰ ਸ਼ਰਾਬਾਂ ਪੀ ਜਾਂਦੇ ਨੇ, ਤੰਬਾਕੂ ਪੀ ਜਾਂਦੇ ਨੇ, ਕਿਹੋ ਜੀ ਹਾਲਤ ਹੋਈ ਪਈ ਹੈ। ਸੋ ਇਹੋ ਜੀ ਮਹਾਰਾਜ ਕਹਿੰਦੇ ਪਾਈਏ ਬੁੱਧੀ, ਇਹੋ ਜੀ ਜਿਹੜੀ ਐਡੀ ਬੁੱਧੀ ਵੀ ਬੜੇ ਬੜੇ ਮਰਾਤਮਾ ਦੇ ਪਹੁੰਚ ਕੇ ਵੀ, ਬੜੇ ਸਿਆਣੇ ਬੁੱਧੀਵਾਨ ਹੋ ਕਰਕੇ ਵੀ ਜੇ ਇਹੋ ਜਿਹੇ ਕਰਮ ਕਰਦੇ ਨੇ, ਉਹ ਸਾਰੀਆਂ ਜਾਲੀਆਂ ਜਾਂਦੀਆਂ ਨੇ, ਪਾਪ ਕਿਸੇ ਕਰਮ ਨਹੀਂ ਹਨ, ਇੱਕ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਗਿਆਨ ਤੋਂ ਬਿਨਾ।
ਮਾਥੇ ਜੋ ਤੁਰ ਲਿਖਿਆ,
ਗੁਰੂ ਜੀ ਕਹਿੰਦੇ ਜੋ ਮੱਥੇ ਦੇ ਵਿੱਚ ਲੇਖ ਲਿਖਿਆ ਹੈ,
ਉਹ ਮੇਟ ਨਾ ਸਕੇ ਕੋਈ,
ਉਹਨੂੰ ਭਾਈ ਕੋਈ ਮੇਟ ਨਹੀਂ ਸਕਦਾ ਹੈ। ਮੱਥੇ ਦਾ ਜੋ ਲੇਖ ਹੈ ਉਹਨੂੰ ਕੋਈ ਮੇਟ ਨਹੀਂ ਸਕਦਾ, ਉਹ ਭੋਗੇ ਬਿਨਾਂ ਮਿਟਦਾ ਨਹੀਂ।
ਨਾਨਕ ਜੋ ਲਿਖਿਆ ਸੋ ਵਰਤਦਾ,
ਗੁਰੂ ਜੀ ਕਹਿੰਦੇ ਭਾਈ ਜੋ ਵਾਹਿਗੁਰੂ ਨੇ ਲਿਖਿਆ ਉਹ ਵਰਤਦਾ ਹੈ, ਨਾ ਜੀਵਾਂ ਦੇ ਵਾਸੀ ਨਹੀਂ ਕੁਛ ਹੈ।
ਸੋ ਬੂਝੇ ਜਿਸ ਨੂੰ ਨਜ਼ਰ ਹੋਏ,
ਪਰ ਇੱਕ ਗੱਲ ਕਹਿ ਕੇ ਗੁਰੂ ਜੀ ਕਹਿੰਦੇ ਸੋ ਬੂਝੇ ਜਿਸ ਨੂੰ ਨਜ਼ਰ ਹੋਏ, ਪਰ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਦੀ ਕਿਰਪਾ ਰੂਪੀ ਨਜ਼ਰ ਹੋ ਜਾਵੇ, ਉਹ ਗੱਲ ਬੁੱਝ ਲੈਂਦੇ ਹਨ, ਸਮਝ ਲੈਂਦੇ ਹਨ ਕਿ ਸਾਡਾ ਪ੍ਰਯੋਜਨ ਕੀ ਹੈ ਇੱਥੇ ਦੁਨੀਆਂ ਤੇ ਆਉਣ ਦਾ।
ਜਿੰਨੀ ਨਾਮ ਵਿਸਾਰਿਆ,
ਜਿਨ੍ਹਾਂ ਨੇ ਗੁਰੂ ਜੀ ਕਹਿੰਦੇ ਨਾਮ ਨੂੰ ਵਿਸਾਰ ਦਿੱਤਾ,
ਕੂੜੇ ਲਾਲਚ ਲੱਗ,
ਆ ਝੂਠੇ ਲਾਲਚਾਂ ਵਿੱਚ ਲੱਗ ਕਰਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਦਿੱਤਾ, ਆਪਣੇ ਧੰਦਿਆਂ ਵਿੱਚ ਲੱਗ ਕੇ, ਆਪਣੇ ਧੀਆਂ ਪੁੱਤਰਾਂ ਦੇ ਮੋਹ ਵਿੱਚ ਲੱਗ ਕਰਕੇ। ਇਹ ਨਹੀਂ ਕਿ ਧੰਦੇ ਨਹੀਂ ਕਰਨੇ, ਨਹੀਂ ਕੰਮ ਵੀ ਕਰੋ, ਬੱਚਿਆਂ ਨੂੰ ਵੀ ਪਾਲੋ, ਸਭ ਕੁਛ ਕਰਦੇ ਰਹੋ, ਪਰ ਵਾਹਿਗੁਰੂ ਨੂੰ ਚੇਤੇ ਨਹੀਂ ਰੱਖਿਆ ਜਿਨ੍ਹਾਂ ਨੇ, ਕੇਵਲ ਧੰਦਿਆਂ ਨੂੰ ਮੁੱਖ ਰੱਖ ਲਿਆ ਜਿਨ੍ਹਾਂ ਨੇ।
ਧੰਦਾ ਮਾਇਆ ਮੋਹਣੀ,
ਇਹ ਧੰਦਾ ਜਿਹੜੀ ਮਾਇਆ ਮੋਹਣੀ ਹੈ, ਧੰਦਿਆਂ ਵਿੱਚ ਲੱਗ ਕਰਕੇ ਮਾਇਆ ਜੋ ਮੋਹਣੀ, ਮਨ ਨੂੰ ਮੋਹਣ ਵਾਲੀ ਹੈ।
ਅੰਤਰ ਤਿਸਨਾ ਅੱਗ,
ਉਹ ਧੰਦਿਆਂ ਦੀ ਮਾਇਆ ਦੀ ਮੋਹਣੀ ਦੀ ਅੰਦਰ ਤਿਸਨਾ ਦੀ ਅੱਗ ਬਲ ਰਹੀ ਹੈ ਉਹਨਾਂ ਦੇ।
ਜਿੰਨਾ ਬੇਲ ਨਾ ਤੁੰਬੜੀ,
ਜਿੰਨਾ ਬੇਲ ਨਾ ਤੁੰਬੜੀ, ਜਿਨ੍ਹਾਂ ਦੇ ਨਾ ਤਾਂ ਹੈ ਭਾਈ ਸੁਭ ਗੁਣ ਰੂਪੀ ਬੇਲ ਹੈ, ਅਤੇ ਨਾ ਹੀ ਗਿਆਨ ਰੂਪੀ ਤੁੰਬੜੀ ਫਲ ਲੱਗਿਆ ਕੋਈ, ਭਾਵ ਸੁਭ ਗੁਣਾ ਰੂਪੀ ਕੋਈ ਬੇਲ ਨਹੀਂ ਹੈ, ਔਰ ਚੰਗੇ ਕਰਮਾਂ ਰੂਪੀ ਕੋਈ ਫਲ ਵੀ ਨਹੀਂ ਲੱਗਿਆ।
ਮਾਇਆ ਠੱਗੇ ਠੱਗ,
ਬਸ ਉਹਨਾਂ ਦੇ ਸਾਰੇ ਦਿਨ ਮਾਇਆ ਠੱਗੇ ਠੱਗ, ਉਹ ਮਾਇਆ ਦੇ ਠੱਗੇ ਪਏ ਹਨ, ਜਾਂ ਠੱਗਣਹਾਰੀ ਮਾਇਆ ਨੇ ਠੱਗੇ ਹੋਏ ਹਨ। ਸੋ ਮਾਇਆ ਠੱਗੇ ਠੱਗ, ਜਾਂ ਠੱਗਾ ਠੋਰੀ ਨਾਲ ਮਾਇਆ ਇਕੱਠੀ ਕਰਨੀ ਚਾਹੁੰਦੇ ਨੇ, ਪਰ ਉਹਨਾਂ ਨੂੰ ਕਹਿੰਦੇ ਸੁਭ ਗੁਣਾ ਰੂਪੀ ਨਾ ਤਾਂ ਬੇਲ ਹੈ ਉਹਨਾਂ ਦੇ, ਔਰ ਨਾ ਕੋਈ ਗਿਆਨ ਰੂਪੀ ਫਲ ਹੈ, ਨਾ ਬੇਲ ਨਾ ਤੁੰਬੜੀ ਕੁਛ ਵੀ ਨਹੀਂ ਲੱਗਦੀ ਹੈ, ਖਾਲੀ ਚਲੇ ਜਾਂਦੇ ਹਨ।
ਮਨਮੁਖ ਬੰਨ ਚਲਾਈਏ,
ਮਨਮੁਖ ਨੂੰ ਕਹਿੰਦੇ ਫਿਰ ਬੰਨ ਕੇ ਚਲਾਉਂਦੇ ਨੇ ਜਮਦੂਤ,
ਨਾ ਮਿਲਹੀ ਵਗ ਸਗ,
ਨਾ ਮਿਲਹੀ ਵਗ ਸਗ, ਭਾਵ ਮਨਮੁੱਖਾਂ ਨੂੰ ਕਹਿੰਦੇ ਬੰਨ ਕੇ ਚਲਾਉਂਦੇ ਨੇ ਇਸ ਦੁਨੀਆਂ ਤੋਂ, ਨਾ ਮਿਲਹੀ ਵਗ ਸਗ, ਅਤੇ ਵਗ ਬਗਲੇ ਦੀ ਤਰ੍ਹਾਂ ਔਰ ਸੱਗ ਕੁੱਤੇ ਦੀ ਤਰ੍ਹਾਂ ਭਾਵ ਉਹਨਾਂ ਦੀ ਇਹੀ ਜਿਹੀ ਹਾਲਤ ਹੋ ਜਾਂਦੀ ਹੈ ਜਾਂ ਨਾ ਮਿਲ ਹੀ ਵੱਗ ਸੱਗ ਭਾਵ ਜਿਵੇਂ ਵੱਗ ਨਾਮ ਹੈ ਗਾਈਆਂ ਦੇ ਤੇ ਸੱਗ ਨਾਮ ਹੈ ਕੁੱਤੇ ਦਾ ਇਸੇ ਤਰ੍ਹਾਂ ਮਹਾਤਮਾ ਤੇ ਜਿਹੜੇ ਇਸ ਤਰ੍ਹਾਂ ਦੇ ਮਾਇਆ ਦੇ ਵਿੱਚ ਲੋਭੀ ਲੋਕ ਨੇ ਉਹਨਾਂ ਦਾ ਆਪਸ ਵਿੱਚ ਮੇਲ ਨਹੀਂ ਹੁੰਦਾ ਹੈ ਭਗਤਾਂ ਤੇ ਸਹਿਸਾਰੀਆਂ ਜੋੜ ਕਦੇ ਨਾ ਆਇਆ ਇਸ ਕਰਕੇ ਉਹਨਾਂ ਜੋੜ ਨਹੀਂ ਬਹਿੰਦਾ ਇਹ ਫਰਕ ਰਹਿੰਦਾ ਹੈ ਸੋ ਗੁਰਮੁਖ ਪਿਆਰੋ ਵੱਗ ਤੇ ਸੱਗ ਕਦੇ ਇਕੱਠੇ ਨਹੀਂ ਮਿਲ ਸਕਦੇ ਹਨ ਤੇ ਕੁੱਤੇ ਤੇ ਗਾਂ ਦਾ ਕੋਈ ਮੇਲ ਨਹੀਂ ਹੈ ਇਸ ਕਰਕੇ ਗੁਰੂ ਜੀ ਕਹਿੰਦੇ ਭਾਈ ਨਾ ਮਿਲ ਹੀ ਵੱਗ ਸੱਗ ਭਾਵ ਉਹਨਾਂ ਨੂੰ ਨਾ ਕੋਈ ਪ੍ਰਾਪਤੀ ਹੁੰਦੀ ਹੈ ਉਹ ਖਾਲੀ ਦੁਨੀਆਂ ਤੋਂ ਚਲੇ ਜਾਂਦੇ ਹਨ ਆਪ ਭੁਲਾਏ ਜੋ ਵਾਹਿਗੁਰੂ ਪਰਮੇਸ਼ਰ ਨੇ ਆਪ ਭੁਲਾਏ ਨੇ ਕਰਮਾਂ ਦੇ ਕਾਰਨ ਭੁੱਲੇ ਹਨ
ਆਪੇ ਮੇਲ ਮਿਲਾਏ
ਆਪ ਹੀ ਕਿਰਪਾ ਕਰਕੇ ਗੁਰੂ ਕਿਰਪਾ ਮਿਹਰ ਕਰ ਦੇਵੇ ਤਾਂ ਮੇਲ ਮਿਲਾਏ ਮੇਲ ਆਪਣੇ ਨਾਲ ਮੇਲ ਕਰਕੇ ਵਾਹਿਗੁਰੂ ਨਾਲ ਮਿਲਾ ਦਿੰਦਾ ਹੈ
ਨਾਨਕ ਗੁਰਮੁਖ ਛੁੱਟੀ ਹੈ
ਗੁਰੂ ਜੀ ਕਹਿੰਦੇ ਭਾਈ ਛੁੱਟਣ ਦਾ ਤਰੀਕਾ ਵੀ ਹੈ ਉਹਨਾਂ ਕਹ ਵੀ ਮੇਲ ਮਿਲਾਏ ਆਪ ਹੀ ਕਰੂਗਾ ਨਹੀਂ ਇੱਕ ਗੱਲ ਹੈ ਕਹਿੰਦੇ ਗੁਰੂ ਦੀ ਮੱਤ ਲੈ ਲਓ ਕਿਉਂਕਿ ਗੁਰੂ ਦੀ ਮੱਤ ਜਿੰਨਾ ਚਿਰ ਤੂੰ ਆਪਣੀ ਮੱਤ ਰੱਖਦਾ ਹੈ ਨਾ ਉਹਨਾਂ ਚਿਰ ਤੈਨੂੰ ਪ੍ਰਾਪਤੀ ਨਹੀਂ ਹੋਣੀ ਗੁਰ ਕੀ ਮੱਤ ਤੂੰ ਲੇ ਆਨੇ ਇਹ ਅਣਜਾਣਾ ਗੁਰੂ ਕੀ ਮੱਤ ਲੈਣਾ ਕਰ ਭਗਤ ਬਿਨਾਂ ਬਹੁਤ ਡੁੱਬੇ ਸਿਆਣੇ ਬੜੇ ਬੜੇ ਸਿਆਣੇ ਪੜ੍ਹੇ ਲਿਖੇ ਵਕੀਲ ਆਦਿਕ ਜੱਜ ਲੈ ਕੇ ਵੀ ਡੁੱਬ ਜਾਂਦੇ ਨੇ ਜਿੰਨਾ ਚਿਰ ਗੁਰੂ ਕੀ ਮੱਤ ਨਹੀਂ ਲੈਂਦੇ ਹਨ ਆਪਣੀ ਮੱਤ ਦਾ ਤਿਆਗ ਕਰਨਾ ਤੋ ਉਹ ਹੈ ਵੀ ਬੜਾ ਔਖਾ ਕੰਮ ਗੁਰਬਾਣੀ ਆਪ ਕਹਿੰਦੀ ਹੈ ਕਹਿੰਦੀ ਮਨ ਕੀ ਮੱਤ ਤਿਆਗੋ ਹਰ ਜਨ ਕਹਿੰਦੇ ਆ ਭਾਈ ਹਰੀ ਕੇ ਪਿਆਰਿਓ ਜੇ ਵਾਹਿਗੁਰੂ ਨੂੰ ਮਿਲਣਾ ਮਨ ਦੀ ਮੱਤ ਦਾ ਤਿਆਗ ਕਰ ਦਿਓ ਪਰ ਗੁਰੂ ਜੀ ਕਹਿੰਦੇ ਸੌਖਾ ਕੰਮ ਨਹੀਂ ਇਹ ਆ ਬਾਤ ਕਠੈਨੀ ਬੜੀ ਔਖੀ ਗੱਲ ਹੈ ਮਨ ਦੀ ਮੱਤ ਤਿਆਗਣੀ ਮਨ ਦੀ ਮੱਤ ਤਿਆਗਣੀ ਨਹੀਂ ਕਰਦਾ ਹੈ ਬੰਦਾ ਪਰ ਚਾਹੁੰਦਾ ਵੀ ਹੈ ਮੈਨੂੰ ਸਭ ਕੁਛ ਮਿਲ ਜਾਵੇ ਸੋ ਸਾਡੀ ਹਾਲਤ ਇਹੋ ਜਿਹੀ ਹੈ ਕਹਿੰਦੇ ਲਲਾਰੀ ਕੋਲ ਗਿਆ ਵੀ ਮੇਰੀ ਪੱਗ ਰੰਗ ਦੇ ਕਹਿੰਦਾ ਲਲਾਰੀ ਕਹਿੰਦਾ ਵੀ ਲਾਹ ਕੇ ਫੜਾ ਕਹਿੰਦਾ ਬਾਪ ਲਾਹਣੀ ਹੋਵੇ ਜੀ ਫਿਰ ਕੀ ਹੈ ਰੰਗ ਦੇ ਪਰ ਰੱਖੂਗਾ ਮੈਂ ਸਿਰ ਤੇ ਹੀ ਇਉਂ ਹੀ ਅਸੀਂ ਗੁਰੂ ਕੋਲ ਚਾਹੁੰਦੇ ਹਾਂ ਕਿ ਮੱਤ ਵੀ ਆਪਣੀ ਰੱਖਣੀ ਹੈ ਪਰ ਕਿਰਪਾ ਵੀ ਕਰਦੇ ਮੱਤ ਨਹੀਂ ਕਰਨਾ ਫਿਰ ਕਹਿੰਦੇ ਕਿਸਮਤ ਮਾੜੀ ਕਿਸਮਤ ਮਾੜੀ ਦਾ ਕੋਈ ਅਰਥ ਹੋਰ ਨਹੀਂ ਹੈ ਭਾਵ ਕਿਸੇ ਮਾੜੇ ਬੰਦੇ ਦੀ ਮੱਤ ਲੈ ਲਈ ਕਿਸਮਤ ਮਾੜੀ ਕਿਉਂਕਿ ਜਦੋਂ ਅਸੀਂ ਸੰਗਤ ਕਰਾਂਗੇ ਤਾਂ ਸਾਡੀ ਕਿਸਮਤ ਮਾੜੀ ਕਿਸੇ ਮਾੜੇ ਬੰਦੇ ਦੀ ਮੱਤ ਲੈ ਲਈ ਔਰ ਕਿਸਮਤ ਚੰਗੀ ਕਿਸੇ ਚੰਗੇ ਬੰਦੇ ਦੀ ਮੱਤ ਲੈ ਲਈ ਇਹ ਕਿਸਮਤ ਹੈ ਉਹ ਕਿਸਮਤ ਕਿਤੇ ਮਗਰੋਂ ਨਹੀਂ ਲਿਖੀ ਹੁੰਦੀ ਵੀ ਕਿਸਮਤ ਮਾੜੀ ਹੈ ਜੀ ਸਾਡੀ ਬਈ ਕਿਹਦੀ ਮੱਤ ਲਈਏ ਮਾੜੀ ਭਾਈ ਫਿਰਦਾ ਨਾਲ ਇਹਦੇ ਤੈਨੂੰ ਪਤਾ ਵੀ ਕਿਸੇ ਦੀ ਮੱਤ ਮਾੜੀ ਹੈ ਚੰਗੀ ਲੈਣਾ ਕਰ ਸੋ ਗੁਰੂ ਜੀ ਕਹਿੰਦੇ ਹਨ ਭਾਈ ਇਸ ਤਰ੍ਹਾਂ ਹਾਂਜੀ
ਨਾਨਕ ਗੁਰਮੁਖ ਛੁੱਟੀ ਹੈ
ਗੁਰੂ ਜੀ ਕਹਿੰਦੇ ਗੁਰਮੁਖ ਛੁੱਟ ਸਕਦੇ ਨੇ
ਜੇ ਚੱਲੇ ਸਤਿਗੁਰ ਭਾਏ
ਇਹ ਕਹਿੰਦੇ ਸਤਿਗੁਰ ਦੇ ਭਾਏ ਸਤਿਗੁਰੂ ਦੀ ਆਗਿਆ ਵਿੱਚ ਚੱਲਣ ਤਾਂ ਗੁਰਮੁਖ ਇਸ ਤੋਂ ਛੁੱਟ ਸਕਦੇ ਹਨ
ਸਲਾਹੀ ਸਲਾਹੇ ਨਾ
ਉਹ ਸਲਾਹਣੇ ਯੋਗ ਜੋ ਵਾਹਿਗੁਰੂ ਪਰਮੇਸ਼ਰ ਦੀ ਸਲਾਹੀ ਸਿਫਤ ਕਰੋ
ਕੀ ਸੱਚਾ ਸਲਾਹੇ
ਮੁੜ ਮੁੜ ਕੇ ਬਹੜੋ ਉਸ ਵਾਹਿਗੁਰੂ ਪਰਮੇਸ਼ਰ ਦੀ ਸਲਾਹਤਾ ਕਰੋ ਉਸ ਨੂੰ ਸਲਾਹੀ ਚੱਲੋ
ਨਾਨਕ ਸੱਚਾ ਏਕ ਦਰ
ਕਹਿੰਦੇ ਨਾਨਕ ਸੱਚਾ ਏਕ ਦਰ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਦਾ ਦਰ ਹੈ ਉਹ ਸੱਚਾ ਹੈ ਆਹ ਜਿਹੜਾ ਗੁਰੂ ਕਾ ਦਰ ਹੈ ਗੁਰਮੁਖ ਪਿਆਰੇ ਇਹ ਸੱਚਾ ਹੈ ਇੱਕੋ ਹੀ ਦਰ ਸੱਚਾ ਹੈ ਹੋਰ ਬੀਬਾ ਪਰ ਹਰਿਆ ਹੈ ਬੀਬਾ ਹੋਰ ਜਿਹੜਾ ਦੂਜਾ ਹੈ ਨਾ ਉਹਨੂੰ ਛੱਡ ਦੇ ਪਰਾਂ ਕੇਵਲ ਤੂੰ ਇੱਕੋ ਦੀ ਸਰਣੀ ਪੈ ਜਾ ਜਿਹਦਾ ਪਾਰ ਨਿਸਤਾਰਾ ਕਰਨਾ ਇਹ ਗੁਰਮੁਖ ਪਿਆਰੇ ਇੱਕੋ ਗੁਰੂ ਗ੍ਰੰਥ ਸਾਹਿਬ ਦੀ ਸਰਣੀ ਪੈ ਜਾ ਕਰੋ ਬਹੁਤਿਆਂ ਦੇ ਪੁੱਛਣ ਦਾ ਖਿਆਲ ਛੱਡ ਦਿਓ ਗੁਰੂ ਫਿਰ ਕਿਰਪਾ ਕਰੇਗਾ ਗੁਰੂ ਜੀ ਆਪ ਕਹਿੰਦੇ ਨਾਨਕ ਸੱਚਾ ਏਕ ਦਰ ਇੱਕੋ ਹੀ ਦਰ ਸੱਚਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਘਰ ਦਾ ਦਰ ਸੱਚਾ ਹੈ ਔਰ ਬੀਬਾ ਪਰ ਹਰ ਆਹੇ ਇਸ ਤੋਂ ਬਿਨਾਂ ਜਿੰਨੇ ਵੀ ਸਾਰੇ ਹਨ ਉਹਨੂੰ ਛੱਡ ਦਿਓ ਪਰਾਂ ਤਿਆਗ ਦਿਓ ਉਹਨਾਂ ਦਾ ਤਿਆਗ ਕਰ ਦਿਓ ਜੇ ਅਸੀਂ ਦੁਨੀਆਂ ਦੇ ਵਿੱਚ ਸੁੱਖ ਲੈਣਾ ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਦਇਆ ਕਰਨ ਸਾਰਿਆਂ ਨੂੰ ਇਹ ਆਪ ਜੀ ਦੇ ਚਰਨਾਂ ਨਾਲ ਜੋੜ ਕੇ ਰੱਖਣ ਸੋ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਵਾਹਿਗੁਰੂ ਜੀ ਕਾ ਖਾਲਸਾ